सतनाम श्री वाहे गुरु साहिब जी वडहंस महला पहला कार दूजा मोरी रुण चुन लाया पैने सावन आया तेरे मुंडक तारे जेबदा तिन लोभी लोभ लवाया मोरी रुण चुन लाया पैने सावन आया तेरे मुंडक तारे जेबदा तिन लोभी लोभ लवाया वाहिगुरु जी का खालसा वाहिगुरु जी की फतेह।
परम सम्मान योग जुगो जुग अटल दसाही पातशाहियां दी आत्मक जोत गुरगद्दी ते विराजमान चबर छत्र तखत दे मालक जाहरा जहूर हाजरा हजूर बाणी दे बोहिच नाम दे जहाज राजान राज पानान पान देवान देव उपमा महान तन 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 श्री गुरु ग्रंथ साहिब महाराज जी की परम पवित्र हजूरी अंदर सभायमान गुरु प्यारी साध संगत वडभागी हो सतगुरु सचे पातशाह जी की बख्शिश कृपा मेहरामत सदका गुरुद्वारा मंजी साहब दीवान हाल विखे सजे हुए अमृत वेले दे दीवान की आप हाजरी भर रहे हो। आप जी ने सचखंड श्री दरबार साहब विखे आए हुए सतगुरु जी दे आज दे पावन मुख वाक दी जो पहली पंक्ति है उसका पाठ आप जी ने सरवण किया है। सतगुरु सचे पातशाह जी का अज का बख्शिश किया होया ये मुख वाक वडहंस राग दे अंदर सतगुरु धन गुरु नानक सचे पातशाह जी की पावन लसना तो उच्चारण किया होया है जो कि सतगुरु जी दे पावन अंग 557 दे उत्ते सुशोभित है जिथे अज सतगुरु महाराज जी दे पावन मुख वाक दी विचार आपां सांझी करनी है उत्थे नाल ही जगत गुरु समुची मनुखता दे रैबर सिख धर्म दे बानी धन 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 सतगुरु गुरु नानक सचे पातशाह जी दा परम पवित्र ज्योति जोत समाउन दिवस भी है। अज दे दिन सतगुरु गुरु नानक सचे पातशाह जी करतारपुर साहब की पावन धरती दे उत्ते जिथे सतगुरु जी की पावन याद दे अंदर गुरद्वारा श्री दरबार साहब करतारपुर साहब सुशोभित है इस पावन स्थान दे उत्ते ज्योति जोत समाए सतगुरु महाराज जी दे ज्योति जोत समाउन दिवस दे संबंध विच भी गुरमत दी विचार आपां सांझी करनी है तो आओ विचारां दी परमता तो पहला गुरदेव दे पावन चरणां विच फतेह बुला के हाजरी लवाओ जी। वाहिगुरु जी का खालसा वाहिगुरु जी की फतेह।
सतनाम श्री वाहिगुरु साहिब जी वडहंस महला पहला कार दूजा मोरी रुण चुन लाया पैने सावन आया।
वडहंस राग दे अंदर सतगुरु गुरु नानक सचे पातशाह जी दी ये पावन रचना है। सतगुरु गुरु नानक सचे पातशाह जी जिन्हां दा अज ज्योति जोत समाउन दिवस भी है समुची मनुखता दे हंजू पूंजन वास्ते दीन दुखियां दी पुकार सुन के किसे बंदे रोंदे नूं चुप कराना एक बहुत वड्डा पुन्न दा काम है। ਇੱਕ ਬਹੁਤ ਵੱਡਾ ਪਰਉਪਕਾਰ ਹੈ ਕਿਸੇ ਦੁਖੀ ਦੀ, ਕਿਸੇ ਦੀਨ ਦੀ, ਕਿਸੇ ਲਿਤਾੜੇ ਜਾ ਰਹੇ ਦੀ, ਕਿਸੇ ਖੁਆਰ ਹੋ ਰਹੇ ਦੀ, ਕਿਸੇ ਪਰੇਸ਼ਾਨ ਦੀ, ਕਿਸੇ ਚਿੰਤਾ ਵਿੱਚ ਗ੍ਰਸਤ ਬੰਦੇ ਦੀ, ਕਿਸੇ ਡਰ ਵਿੱਚ ਫਸੇ ਹੋਏ ਜੀਵ ਨੂੰ ਚਿੰਤਾ ਤੋਂ ਮੁਕਤ ਕਰਨਾ, ਡਰ ਤੋਂ ਮੁਕਤ ਕਰਨਾ, ਪਰੇਸ਼ਾਨੀ ਤੋਂ ਮੁਕਤ ਕਰਨਾ, ਉਸ ਦੇ ਹੰਝੂ ਪੂੰਝਣੇ। ਜੇ ਸਮੁੱਚੀ ਮਨੁੱਖਤਾ ਦੇ ਹੰਝੂ ਪੂੰਝਣ ਦਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਪ੍ਰਾਪਤ ਹੋਈ, ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਬਲਿਓ ਚਿਰਾਗ ਅੰਧਾਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਗਮਨ ਸੰਸਾਰ ਦੇ ਅੰਦਰ ਉਹਨਾਂ ਦੁਖੀ ਲੋਕਾਂ ਦੀ ਪੁਕਾਰ ਸੁਣ ਕੇ, ਚਾਹੇ ਉਹ ਜਾਤ ਦੇ ਨਾਂ ਦੇ ਉੱਤੇ ਲਤਾੜੇ ਜਾ ਰਹੇ ਲੋਕ ਸਨ, ਚਾਹੇ ਉਹ ਸਰਮਾਏਦਾਰ ਸਿਸਟਮ ਵੱਲੋਂ ਗਰੀਬ ਕਿਰਤੀ ਲਤਾੜਿਆ ਜਾ ਰਿਹਾ ਬੰਦਾ ਸੀ, ਚਾਹੇ ਇਸਤਰੀ ਜਾਤ ਦੇ ਉੱਤੇ ਹੋ ਰਿਹਾ ਧੱਕਾ ਸੀ, ਤੇ ਚਾਹੇ ਉਹਨਾਂ ਸਿਆਸੀ ਲੋਕਾਂ ਵੱਲੋਂ ਬਾਬਰ ਵਰਗੇ ਜ਼ਾਲਮਾਂ ਵੱਲੋਂ ਆਮ ਜਨਤਾ ਨੂੰ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਜਾਂ ਫਿਰ ਸੱਜਣ ਠੱਗ ਵਰਗੇ ਕੌਡੇ ਰਾਕਸ਼ ਵਰਗੇ ਉਹ ਲੋਕ ਜਿਹੜੇ ਧਰਮ ਦੇ ਨਾਂ ਉੱਤੇ ਧੱਕੇ ਦੇ ਨਾਲ ਲੋਕਾਂ ਨੂੰ ਲੁੱਟ ਖਸੁੱਟ ਕਰ ਰਹੇ ਸਨ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਉੱਤੇ ਆ ਕੇ ਜਗਤ ਜਲੰਦੇ ਨੂੰ ਠਾਰਨ ਵਾਸਤੇ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਲਤਾਨਪੁਰ ਦੀ ਪਾਵਨ ਧਰਤੀ ਦੇ ਉੱਤੇ ਮੋਦੀ ਦੀ ਕਾਜ ਕਰਦਿਆਂ ਹੋਇਆਂ ਉੱਥੋਂ ਦੇ ਲੋਕਾਂ ਦੀਆਂ ਝੋਲੀਆਂ ਬੇਅੰਤ ਦਾਤਾਂ ਦੇ ਨਾਲ ਭਰੀਆਂ, ਇਸੇ ਤਰੀਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮੁੱਚੀ ਮਨੁੱਖਤਾ ਦਾ ਉਧਾਰ ਕਰਨ ਵਾਸਤੇ 1469 ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਔਰ 1539 ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ, ਜਿੱਥੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਅੰਤਮ 18 ਸਾਲ ਤੇ ਲਗਭਗ 4 ਮਹੀਨੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਜੋ ਪਾਕਿਸਤਾਨ ਵਿਖੇ ਹੈ, ਰਾਵੀ ਦੇ ਸੱਜੇ ਕੰਢੇ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਅਸਥਾਨ ਦੇ ਉੱਤੇ, ਜਿਸ ਨੂੰ ਬਣਾਇਆ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਹੈ, ਉਦਾਸੀਆਂ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੱਕਾ ਟਿਕਾਣਾ ਇਸ ਪਾਵਨ ਧਰਤੀ ਦੇ ਉੱਤੇ ਕੀਤਾ ਹੈ। ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਉਲਟੀ ਗੰਗ ਵਹਾਇਨ ਗੁਰ ਅੰਗਦ ਸਿਰ ਭਾਰਾ, ਉਤਰੀ ਕੌਲ ਨਾ ਪਾਲਿਓ ਆਕੀ ਹੋਏ ਨਸਿਆਰਾ। ਬਾਣੀ ਮੁਖੋਂ ਉਚਾਰੀ ਹੈ, ਸਤਿਗੁਰੂ ਮਹਾਰਾਜ ਇਸ ਪਾਵਨ ਅਸਥਾਨ ਦੇ ਉੱਤੇ ਬਾਣੀ ਮੁਖੋਂ ਉਚਾਰੀ ਹੈ, ਹੋਏ ਰੁਸ਼ਨਾਈ ਮਿਟੈ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਤੁਨਕਾਰਾ। ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ, ਗੁਰਮੁਖ ਭਾਰ ਅਥਰਬਨ ਧਾਰਾ। ਭਾਈ ਗੁਰਦਾਸ ਜੀ ਨੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਸ ਅਸਥਾਨ ਦੇ ਉੱਤੇ ਜੋ ਆਗਮਨ ਹੋਇਆ, ਉਦਾਸੀਆਂ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਦੀ ਪਾਵਨ ਧਰਤੀ ਜਿਹੜੀ ਇਸ ਵੇਲੇ ਪਾਕਿਸਤਾਨ ਵਿਖੇ ਹੈ, ਰਾਵੀ ਦੇ ਸੱਜੇ ਪਾਸੇ ਖੱਬੇ ਪਾਸੇ ਡੇਰਾ ਬਾਬਾ ਨਾਨਕ ਹੈ, ਇਸ ਪਾਵਨ ਅਸਥਾਨ ਦੇ ਉੱਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਧਰਮਸ਼ਾਲਾ ਦੀ ਉਸਾਰੀ ਕੀਤੀ, ਔਰ ਇਸ ਪਾਵਨ ਅਸਥਾਨ ਦੇ ਉੱਤੇ ਹੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਔਰ ਸੋਦਰ ਦੇ ਸਮੇਂ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਸੰਗਤਾਂ ਦੇ ਨਾਲ ਸਾਂਝੀ ਕਰਦੇ ਧੁਰਕੀ ਬਾਣੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੁਕਾਈ ਨੂੰ ਜੋੜਿਆ, ਔਰ ਇੱਥੇ ਹੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਗੁਰਮਤ ਗਿਆਨ ਹੈ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੈ ਤੁਨਕਾਰਾ। ਇਸੇ ਹੀ ਪਾਵਨ ਧਰਤੀ ਦੇ ਉੱਤੇ ਭਾਈ ਲਹਿਣਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਦਰਸ਼ਨ ਕਰਨ ਵਾਸਤੇ ਪਹਿਲੀ ਵਾਰ ਭਾਈ ਲਹਿਣਾ ਇਸੇ ਅਸਥਾਨ ਦੇ ਉੱਤੇ ਆਇਆ। ਜਦੋਂ ਭਾਈ ਲਹਿਣੇ ਨੇ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਸਰਵਨ ਕੀਤਾ, ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਕਾਲ, ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਭਾਈ ਲਹਿਣੇ ਨੇ ਸਤਿਗੁਰੂ ਮਹਾਰਾਜ ਦੇ ਬਾਣੀ ਦਾ ਇਹ ਸ਼ਬਦ ਸਰਵਨ ਕੀਤਾ, ਔਰ ਇਹੀ ਕਰਤਾਰਪੁਰ ਦੀ ਧਰਤੀ ਸੀ ਜਿੱਥੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਖੇਤੀਬਾੜੀ ਕਰਦੇ ਸਨ। ਮਹਾਨ ਅਸਥਾਨ ਹੈ ਇਹ ਪਵਿੱਤਰ ਅਸਥਾਨ, ਜਿਹਦੇ ਅੱਜ ਤੱਕ ਅਸੀਂ ਡੇਰਾ ਬਾਬਾ ਨਾਨਕ ਵਿਖੇ ਦੂਰੋਂ ਹੀ ਦਰਸ਼ਨ ਕਰਦੇ ਹਾਂ। ਲਗਭਗ 3-3.5 ਕਿਲੋਮੀਟਰ ਦੇ ਉੱਤੇ ਡਿਸਟੈਂਸ ਦੇ ਉੱਤੇ ਹੈ। ਜੇ ਪਾਕਿਸਤਾਨ ਵੱਲੋਂ ਜਾਈਏ ਤਾਂ ਬੜਾ ਲੰਮਾ ਪਿੰਡਾ ਤੈਅ ਕਰਕੇ ਜਾਣਾ ਪੈਂਦਾ ਹੈ। ਇਹ ਮਹਾਨ ਉਹ ਅਸਥਾਨ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੱਥੀ ਖੇਤੀਬਾੜੀ ਕਰਦੇ ਸਨ, ਕਿਰਤ ਵਿਹਾਰ ਕਰਦੇ ਸਨ। ਔਰ ਪਹਿਲੀ ਵਾਰ ਭਾਈ ਲਹਿਣਾ ਜਦੋਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਮਿਲਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਨ੍ਹਾਂ ਹੀ ਖੇਤਾਂ ਦੇ ਅੰਦਰ ਕੰਮ ਪਏ ਕਰਦੇ ਸੀ, ਤੇ ਭਾਵੇਂ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਛਾਣ ਨਹੀਂ ਸਕਿਆ। ਖੈਰ, ਕਹਿਣ ਦਾ ਭਾਵ ਹੈ ਇਹ ਹੀ ਨਗਰੀ ਸੀ ਜਿੱਥੇ ਭਾਈ ਲਹਿਣੇ ਨੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ 7 ਸਾਲ ਜਿਹੜਾ ਗੁਰੂ ਘਰ ਦੀ ਸੇਵਾ ਕੀਤੀ। ਇਹੀ ਪਾਵਨ ਨਗਰੀ ਸੀ ਜਿੱਥੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਗੁਰਿਆਈ ਦੀ ਦਾਤ ਦਿੱਤੀ, ਤੇ ਫਿਰ ਹੁਕਮ ਕੀਤਾ ਵੀ ਕਰਤਾਰਪੁਰ ਤੱਜ ਕੇ ਤੁਸੀਂ ਖਡੂਰ ਸਾਹਿਬ ਚਲੇ ਜਾਓ। ਕਹਿਣ ਤੋਂ ਭਾਵ ਇਹ ਹੈ ਇਹ ਐਸਾ ਮੁਬਾਰਕ ਅਸਥਾਨ ਹੈ ਜਿਸ ਦੇ ਦਰਸ਼ਨਾਂ ਕਰਨ ਵਾਸਤੇ ਅਸੀਂ ਬੜੇ ਸਾਲਾਂ ਤੋਂ ਅਰਦਾਸਾਂ ਪਏ ਕਰਦੇ ਹਾਂ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ, ਇਹ ਅਰਦਾਸ ਕਰਦੇ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਅਸੀਂ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ ਨੇ, ਬਹੁਤ ਕੁਝ ਤਿਆਗਿਆ ਹੈ, ਜਿੱਥੇ ਹਜ਼ਾਰਾਂ ਲੱਖਾਂ ਨੇ ਆਪਣੇ ਜਾਨਾਂ ਮਾਰੀਆਂ ਨੇ, ਘਰ ਕਾਟ ਜਿਹੜੇ ਆਪਾਂ ਛੱਡ ਕੇ ਇੱਧਰ ਆਏ ਹਾਂ, ਆਬਾਦ ਇਲਾਕੇ ਛੱਡ ਕੇ ਇੱਧਰ ਆਏ ਹਾਂ। ਬੜੀ ਵੱਡੀ ਕੀਮਤ ਦਿੱਤੀ ਹੈ ਸਿੱਖ ਕੌਮ ਨੇ ਆਜ਼ਾਦੀ ਦੀ। ਆਜ਼ਾਦੀ ਤੋਂ ਪਹਿਲਾਂ ਵੀ ਸਿੱਖ ਕੌਮ ਨੇ ਬੜਾ ਮੁੱਲ ਤਾਰਿਆ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਦੀ ਇਸ ਕੁਰਬਾਨੀ ਨੂੰ ਕੋਈ ਪਛਾਣੇ ਜਾਂ ਨਾ ਪਛਾਣੇ, ਵਜਣ ਦੇਵੇ ਜਾਂ ਨਾ ਦੇਵੇ, ਪਰ ਹਿੰਦੁਸਤਾਨ ਦੀ ਆਜ਼ਾਦੀ ਦਾ ਜਿੰਨਾ ਮੁੱਲ ਸਿੱਖ ਕੌਮ ਨੇ ਤਾਰਿਆ ਹੈ, ਆਜ਼ਾਦੀ ਤੋਂ ਪਹਿਲਾਂ ਜਿੰਨੀਆਂ ਸ਼ਹਾਦਤਾਂ ਦਿੱਤੀਆਂ ਨੇ, ਜਿੰਨੀਆਂ ਸਜਾਵਾਂ ਭੁਗਤਣੀਆਂ ਨੇ, ਜਿੰਨੀਆਂ ਕੁਰਬਾਨੀਆਂ ਕੀਤੀਆਂ ਕਿਸੇ ਹੋਰ ਕੌਮ ਨੇ ਨਹੀਂ ਕੀਤੀਆਂ। ਘਰ ਘਾਟ ਛੱਡ ਕੇ ਅਸੀਂ ਇੱਧਰ ਆਏ ਹਾਂ, ਤੇ ਸਭ ਤੋਂ ਵੱਡੀ ਗੱਲ ਆਪਣੇ ਉਹ ਪਿਆਰੇ ਗੁਰਧਾਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋਤੀ ਜੋਤ ਸਮਾਨ ਦਾ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ, ਸਿੱਖ ਧਰਮ ਦੇ ਬਾਨੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਨਮ ਸਥਾਨ ਵੀ ਉਧਰ ਤੇ ਜੋਤੀ ਜੋਤ ਸਮਾਨ ਦਾ ਸਥਾਨ ਵੀ ਉਧਰ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਉਹ ਵੀ ਉਧਰ ਰਹਿ ਗਿਆ। ਬੜਾ ਵੱਡਾ ਮੁੱਲ ਤਾਰਿਆ ਸੀ, ਕੁਰਬਾਨੀਆਂ ਕੀਤੀਆਂ ਨੇ। ਤੋ ਸਤਿਗੁਰੂ ਮਹਾਰਾਜ ਤਲਵੰਡੀ, ਸੁਲਤਾਨਪੁਰ ਲੋਧੀ ਤੇ ਕਰਤਾਰਪੁਰ ਸਾਹਿਬ, ਇਹ ਤਿੰਨ ਨਗਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਯਾਦ ਨਾਲ ਜੁੜੇ ਹੋਏ ਉਹ ਮੁਬਾਰਕ ਅਸਥਾਨ ਨੇ ਜਿੱਥੇ ਲੰਮਾ ਸਮਾਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਲੁਕਾਈ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਟਿਕ ਕੇ ਸਰਵਨ ਕਰਾਈ। ਉਦਾਸੀਆਂ ਬੜੀਆਂ ਕੀਤੀਆਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਪਰ ਇਹ ਤਿੰਨ ਅਸਥਾਨ ਐਸੇ ਨੇ, ਤਲਵੰਡੀ, ਦੂਜਾ ਅਸਥਾਨ ਸੁਲਤਾਨਪੁਰ ਲੋਧੀ ਤੇ ਅਖੀਰਲਾ ਅਸਥਾਨ ਹੈ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ। ਇਸੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸੰਨ 1539 ਦੇ ਅੰਦਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਲਹਿਣੇ ਨੂੰ ਗੁਰਿਆਈ ਦੀ ਦਾਤ ਦੇ ਕਰਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਪਾਵਨ ਅਸਥਾਨ ਦੇ ਉੱਤੇ ਜੋਤੀ ਜੋਤ ਸਮਾਏ ਹਨ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਹਰ ਫਿਰਕੇ ਨੂੰ, ਹਰ ਮਜ਼ਹਬ ਦੇ, ਹਰ ਜਾਤ ਦੇ ਬੰਦੇ ਨੂੰ, ਚਾਹੇ ਉਹ ਹਿੰਦੂ ਸੀ, ਚਾਹੇ ਉਹ ਮੁਸਲਮਾਨ ਸੀ, ਚਾਹੇ ਉਹ ਜੈਨੀ ਸੀ, ਚਾਹੇ ਉਹ ਪਾਰਸੀ ਸੀ, ਚਾਹੇ ਉਹ ਬੋਧੀ ਸੀ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਲੁਕਾਈ ਨੂੰ ਉਪਦੇਸ਼ ਦਿੱਤਾ ਕਿ ਵੱਡੀ ਗਿਣਤੀ ਦੇ ਅੰਦਰ ਹਰ ਫਿਰਕੇ ਦੇ ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਭੋਰੇ ਬਣ ਗਏ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਹੈ। ਯੂੰ ਤੋ ਬਹੁਤ ਸੇ ਪਾਰਸਾਂ ਹੋਏ ਇਸ ਜਹਾਂ ਮੇ, ਬਹੁਤ ਸੇ ਗਨੀ ਨਬੀ ਦੇਵਤਾ ਹੋਏ ਇਸ ਜਹਾਂ ਮੇ, ਬੇਜਤਾ ਹੈ ਖੁਦਾ ਜਿਨੇ ਇਸ ਜਹਾਂ ਮੇ, ਮਗਰ ਉਨਕੇ ਪੈਰੋ ਉਨਕੋ ਮਾਨਤੇ ਹੈ, ਤੁਮਕੋ ਤੋ ਸਾਰੇ ਗੁਰੂ ਮਾਨਤੇ ਹੈ। ਇਕਬਾਲ ਕਹਿੰਦਾ ਦੁਨੀਆਂ ਦੇ ਅੰਦਰ ਬੜੇ ਗਨੀ ਨਬੀ ਹੋਏ ਨੇ, ਬੜੇ ਪੀਰ ਫਕੀਰ ਹੋਏ ਨੇ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਹਰ ਮਜ਼ਹਬ ਦੇ, ਹਰ ਜਾਤ ਦੇ, ਹਰ ਫਿਰਕੇ ਦੇ ਬੰਦੇ ਨੇ ਆਪਣਾ ਗੁਰੂ ਮੰਨਿਆ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਹ ਵਡਿਆਈ ਸੀ ਕਿ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਏ ਤੇ ਇਹੋ ਜਿਹੇ ਲੋਕ ਜਿਹੜੇ ਹਿੰਦੂ ਮਜ਼ਹਬ ਨਾਲ ਸੰਬੰਧਿਤ ਸਨ ਉਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਕਿ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਕੀਤਾ ਜਾਏ, ਤੇ ਜਿਹੜੇ ਮੁਸਲਮਾਨ ਫਿਰਕੇ ਨਾਲ ਸੰਬੰਧਿਤ ਸਨ ਉਨ੍ਹਾਂ ਨੇ ਇਹ ਯਤਨ ਕੀਤਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦਫਨਾਇਆ ਜਾਏ। ਭਾਵੇਂ ਗੁਰਮਤ ਦੇ ਅੰਦਰ ਦੇਖੋ ਇਹ ਇੱਕ ਸੱਚਾਈ ਹੈ ਕਿ ਗੁਰਮਤ ਵਿੱਚ ਸਰੀਰ ਨੂੰ ਇਸ ਤਰੀਕੇ ਦੇ ਨਾਲ ਦਫਨਾਇਆ ਜਾਏ ਜਾਂ ਸੰਸਕਾਰ ਕੀਤਾ ਜਾਏ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਅੰਦਰ ਆ ਕੇ ਲੋਕਾਂ ਨੂੰ ਜੋ ਚੀਜ਼ ਦਿੱਤੀ ਉਹ ਸੀ ਸ਼ਬਦ। ਗੁਰੂ ਨਾਨਕ ਸਾਹਿਬ ਮਹਾਰਾਜ ਸਨ ਨੂਰ, ਨੂਰ ਪ੍ਰਕਾਸ਼ ਹੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੰਡਦੇ ਰਹੇ, ਸੱਚ ਹੀ ਲੋਕਾਂ ਨੂੰ ਦ੍ਰਿੜ ਕਰਾਉਂਦੇ ਰਹੇ, ਸੱਚ ਹੀ ਲੋਕਾਂ ਨੂੰ ਸਮਝਾਉਂਦੇ ਰਹੇ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਰੀ ਦੁਨੀਆਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਕੀਤਾ, ਸ਼ਬਦ ਦੀ ਸੇਧ ਦਿੱਤੀ ਹੈ, ਤੇ ਸ਼ਬਦ ਦੀ ਰੌਸ਼ਨੀ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਸਿਰਫ ਸ਼ਬਦ ਰੂਪ ਸਨ, ਜੋਤ ਸਰੂਪ ਸਨ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਅਕਾਲ ਪੁਰਖ ਵਾਹਿਗੁਰੂ ਦਾ ਜੋਤ ਸਰੂਪ ਆਪ ਨਰਾਇਣ ਕਲਾਤਾਰ ਜਦ ਮੈਂ ਪਰਵਰਿਓ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਅਸੀਂ ਇਹ ਕਹਿ ਦਿੰਦੇ ਹਾਂ ਵੈਸੇ ਜੋਤੀ ਜੋਤ ਸਮਾਉਣ ਦਿਵਸ ਹੈ, ਪਰ ਸਾਡੀ ਇਹ ਵੋਕੈਬਲਰੀ ਦੀ ਸ਼ਬਦਾਵਲੀ ਦੀ ਮਜਬੂਰੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸੰਸਾਰ ਦੇ ਉੱਤੇ ਆਏ ਬ੍ਰਹਮ ਰੂਪ ਗੁਰੂ ਰੂਪ ਸਨ। ਪਹਿਲੇ ਦਿਨ ਤੋਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੌਲਤਾਂ ਦਾਈ ਵਰਗੀਆਂ, ਤੁਲਸਾਂ ਦਾਸੀ ਵਰਗੀਆਂ ਦਾ ਉਧਾਰ ਕੀਤਾ। ਦੇਖੋ ਭਾਈ ਲਹਿਣਾ 1504 ਦੇ ਅੰਦਰ ਜਨਮ ਹੋਇਆ ਤੇ 1539 ਦੇ ਅੰਦਰ ਗੁਰੂ ਬਣੇ ਨੇ। ਲਗਭਗ 35 ਸਾਲ ਭਾਈ ਲਹਿਣਾ ਜੀ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਨਹੀਂ ਹੋਏ, ਪਹਿਲਾਂ ਉਹ ਸੰਸਾਰ ਮੁਖੀ ਕਰਮ ਕਰਦੇ ਰਹੇ ਨੇ। ਉਹ ਉਸ ਟਰਾਂਸ ਮਾਈਗ੍ਰੇਸ਼ਨ ਜਿਹਨੂੰ ਅਸੀਂ ਕਹਿੰਦੇ ਸਰੀਰਾਂ ਦਾ ਪਰਿਵਰਤਨ ਹੈ, ਉਸ ਪਰਿਵਰਤਨ ਦੇ ਸਿਲਸਿਲੇ ਵਿੱਚੋਂ ਆਏ ਨੇ। ਬਾਕੀ ਗੁਰੂ ਸਾਹਿਬ ਦੇ ਜਾਮੇ ਵੀ ਜਦੋਂ ਅਸੀਂ ਦੇਖਦੇ ਹਾਂ ਤੇ ਕੁਝ ਸਮਾਂ ਸੰਸਾਰ ਦੇ ਅੰਦਰ ਕਿਸੇ ਨੇ ਥੋੜਾ ਤੇ ਕਿਸੇ ਨੇ ਜ਼ਿਆਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਬਤੀਤ ਕੀਤਾ, ਪਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇੱਕ ਐਸਾ ਵਿਸ਼ੇਸ਼ ਜਾਮਾ ਹੈ, ਇੱਕ ਐਸਾ ਵਿਸ਼ੇਸ਼ ਸਰੀਰ, ਇੱਕ ਵੈਸੀ ਵਿਸ਼ੇਸ਼ ਜੋਤ ਹਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਧੁਰੋਂ ਦਰਗਾਹੋਂ ਬ੍ਰਹਮ ਨੇ ਜਗਤ ਗੁਰੂ ਬਣਾ ਕੇ ਭੇਜਿਆ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੀ ਬ੍ਰਹਮ ਰੂਪ ਦੇ ਅੰਦਰ ਇੱਕ ਵਿਸ਼ੇਸ਼ ਕਲਾ ਦੇ ਨਾਲ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਸਰੀਰ ਨਾਨਕ ਜੋਤ ਨੇ ਪਹਿਲੇ ਜਾਮੇ ਦੇ ਅੰਦਰ ਧਾਰਨ ਕੀਤਾ, ਇਹ ਕਿਤੇ ਜਨਮ ਮਰਨ ਦੇ ਸਿਲਸਿਲੇ ਵਿੱਚੋਂ ਪੈਦਾ ਨਹੀਂ ਹੋਇਆ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਆਪ ਆਪਣੀ ਕਲਾ ਵਰਤਾਈ ਔਰ ਜੋਤ ਸਰੂਪ ਹੀ ਸੰਸਾਰ ਦੇ ਅੰਦਰ ਵਿਚਰਦੇ ਰਹੇ। ਗੁਰੂ ਨਾਨਕ ਸਾਹਿਬ ਮਹਾਰਾਜ ਸਾਰੀ ਜ਼ਿੰਦਗੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜੇ ਹੋਏ, ਉਸ ਮਾਲਕ ਦੇ ਘਰੋਂ ਹੀ ਗੁਰਿਆਈ ਦੀ ਦਾਤ ਲੈ ਕੇ ਆਏ। ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਦੌਲਤਾਂ ਦਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਾਲ ਹੀ ਨਿਹਾਲ ਹੋ ਗਈ। ਤੁਲਸਾ ਦਾਸੀ ਨੇ ਆਪਣਾ ਮੱਥਾ ਰਗੜਿਆ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੈਰ ਦੇ ਅੰਗੂਠੇ ਨਾਲ, ਤੇ ਐਸਾ ਮਨ ਦੇ ਅੰਦਰ ਆਨੰਦ ਪੈਦਾ ਹੋਇਆ, ਐਸਾ ਮਨ ਦੇ ਅੰਦਰ ਪ੍ਰਕਾਸ਼ ਪੈਦਾ ਹੋ ਗਿਆ। ਉਹ ਸਰੀਰ ਨਹੀਂ ਸੀ, ਸਰੀਰ ਸੀ ਤੇ ਸਰੀਰ ਐਸੀ ਪਵਿੱਤਰਤਾ ਵਾਲਾ ਸਰੀਰ ਸੀ, ਪੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ। ਗੁਰੂ ਦਾ ਜਿਹੜਾ ਸਰੀਰ ਹੈ ਉਹ ਵੀ ਨੂਰ ਸਰੂਪ ਹੈ, ਜੋਤ ਸਰੂਪ ਹੈ, ਉਸ ਦੇ ਅੰਦਰ ਹਾਉਣ ਦਾ ਭਾਵ ਨਾਲ ਜੁੜਿਆ ਹੋਇਆ ਸਰੀਰ ਨਹੀਂ ਹੈ। ਔਰ ਜਦੋਂ ਲੋਕਾਂ ਨੇ ਉਹਨਾਂ ਦੀ ਯਾਦ ਦੇ ਅੰਦਰ ਸਮਾਧ ਵੀ ਬਣਾ ਦਿੱਤੀ, ਮਕਬਰਾ ਬਣਾ ਦਿੱਤਾ, ਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਭਾਵੇਂ ਕਿਹਾ ਜਾਂਦਾ ਵੀ ਚਾਦਰ ਅੱਧੀ ਅੱਧੀ ਦੋਵਾਂ ਨੇ ਆਪਣੇ ਕੋਲ ਰੱਖ ਲਈ ਤੇ ਆਪਣੇ ਆਪਣੇ ਹਿਸਾਬ ਨਾਲ ਸਾਂਝੀ ਦੀਵਾਰ ਕਰਕੇ ਯਾਦਗਾਰਾਂ ਬਣਾ ਦਿੱਤੀਆਂ, ਪਰ ਰਾਵੀ ਦੇ ਅੰਦਰ ਐਸੀ ਛਲ ਆਈ, ਰਾਵੀ ਨੇ ਐਸਾ ਪਰਿਵਰਤਨ ਕੀਤਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਜੀਵਨ ਕਾਲ ਦੇ ਦੌਰਾਨ ਜਿਸ ਚੀਜ਼ ਨਾਲ ਸਾਨੂੰ ਜੋੜਦੇ ਰਹੇ ਉਹ ਸੀ ਸ਼ਬਦ।
ਉਸੀ ਬਾਣੀ ਔਰ ਵਿਸ਼ੇਸ਼ ਤੌਰ ਦੇ ਉੱਤੇ ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ ਤੇ ਗੁਰੂ ਜਿਹੜਾ ਜੋਤ ਸਰੂਪ ਹੈ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੁਰੂ ਵਾਲੀ ਨਾਨਕ ਜੋਤ ਤਾਂ ਭਾਈ ਲਹਿਣੇ ਦੇ ਅੰਦਰ ਟਿਕਾ ਦਿੱਤੀ ਹੈ। ਛਾਪਿਆ ਲਹਿਣਾ ਜੀਵ ਦੇ ਗੁਰਿਆਈ ਸਿਰ ਛੱਤਰ ਫਿਰਾਇਆ, ਜੋਤੀ ਜੋਤ ਮਿਲਾਏ ਕਹਿ ਸਤਿਗੁਰ ਨਾਨਕ ਰੂਪ ਬਟਾਇਆ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਾਂ ਆਪਣੀ ਜੋਤ ਭਾਈ ਲਹਿਣੇ ਦੇ ਅੰਦਰ ਗੁਰਿਆਈ ਵਾਲੀ ਟਿਕਾ ਦਿੱਤੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਸ਼ਬਦ ਸਰੂਪ ਸਨ, ਨੂਰ ਸਰੂਪ ਸਨ, ਪਰ ਉਹ ਪਹਿਲਾ ਜਾਮਾ ਜਿਹਨੂੰ ਅਸੀਂ ਮਹੱਲਾ ਪਹਿਲਾ ਕਹਿੰਦੇ, ਮਹੱਲਾ ਦੂਜਾ, ਮਹੱਲਾ ਤੀਜਾ, ਇਹ ਸਭ ਹਿਰਦੇ ਨੇ ਜਿਨ੍ਹਾਂ ਦੇ ਅੰਦਰ ਬ੍ਰਹਮ ਜੋਤ ਦਾ ਪ੍ਰਕਾਸ਼ ਹੋਇਆ। ਤੋ ਅੱਜ ਪਹਿਲੇ ਜਾਮੇ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਨ ਗੁਰਪੁਰਬ ਹੈ, ਜਿੱਥੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਕਰਤਾਰਪੁਰ ਸਾਹਿਬ ਦਾ ਅਸਥਾਨ, ਜਿੱਥੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੈ, ਔਰ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰੇ, ਕਿਰਪਾ ਕਰੇ ਕਿ ਸਾਨੂੰ ਇਸ ਪਾਵਨ ਅਸਥਾਨ ਦੇ ਖੁੱਲੇ ਦਰਸ਼ਨ ਦੀਦਾਰ ਬੜੀ ਜਲਦੀ ਸਤਿਗੁਰੂ ਦੀ ਕਿਰਪਾ ਦੇ ਨਾਲ ਨਸੀਬ ਹੋਣ, ਕਿਉਂਕਿ ਇਹ ਸਾਡੀ ਬੜੀ ਲੰਮੇ ਸਮੇਂ ਤੋਂ ਅਰਦਾਸ ਹੈ ਔਰ ਇਹ ਸਾਡੇ ਲਈ ਬੜਾ ਹੀ ਮਹੱਤਵਪੂਰਨ ਅਸਥਾਨ ਹੈ, ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਲੰਮਾ ਸਮਾਂ ਰਹਿ ਕਰਕੇ ਸਿੱਖ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ ਹੈ। ਤੋ ਮਹਾਰਾਜ ਦਾ ਇਹ ਜੋਤੀ ਜੋਤ ਸਮਾਨ ਗੁਰਪੁਰਬ ਅੱਜ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਔਰ ਸਤਿਕਾਰ ਸਹਿਤ ਮਨਾ ਰਹੀਆਂ ਹਨ। ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ। ਵਡਹੰਸ ਰਾਗ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਮੋਰੀ ਰੁਣ ਚੁਣ ਲਾਇਆ ਭੈਣੇ ਸਾਹਮਣੇ ਆਇਆ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭੈਣੇ ਭਾਵ ਸਤਸੰਗੀ ਜੀਵ। ਬਾਣੀ ਦੇ ਅੰਦਰ ਜਦੋਂ ਲਫ਼ਜ਼ ਭੈਣੇ ਆਇਆ ਤੇ ਉਸ ਦਾ ਭਾਵ ਹੈ ਸਤਸੰਗੀ ਜੀਵ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੋਰੀ ਰੁਣ ਚੁਣ ਲਾਇਆ। ਮੋਰੀ ਤੋਂ ਇੱਥੇ ਮੋਰੀ, ਮੋਰੀ ਤੋਂ ਭਾਵ ਮੋਰ, ਜਿਹਨੂੰ ਅਸੀਂ ਅੰਗਰੇਜ਼ੀ ਦੇ ਅੰਦਰ ਪੀ ਕੌਕ ਕਹਿੰਦੇ ਹਾਂ। ਇੱਕ ਮੋਹਰੀ ਲਫ਼ਜ਼ ਆਇਆ, ਗੁਰ ਦਿਖਲਾਈ ਮੋਹਰੀ, ਜਿਤ ਮਿਰਗ ਪਰਤ ਹੈ ਚੋਰੀ, ਉੱਥੇ ਮੋਹਰੀ ਉਚਾਰਨ ਹੈ। ਇੱਥੇ ਜਿੱਦਾਂ ਮੋਰ ਤੋਂ ਹੈ, ਮੋਰ ਦਾ ਬਹੁ ਵਚਨ ਹੈ ਮੋਰੀ। ਮੋਰੀ ਰੁਣ ਚੁਣ ਲਾਇਆ ਭੈਣੇ ਸਾਹਮਣ ਆਇਆ, ਭਾਵ ਮੋਰਾਂ ਨੇ ਰੁਣ ਚੁਣ, ਭਾਵ ਉਹ ਇਹੋ ਜਿਹਾ ਆਵਾਜ਼, ਇਹੋ ਜਿਹੀ ਸੰਗੀਤਕ ਆਵਾਜ਼ ਜਿਹੜੀ ਮੋਰਾਂ ਨੇ ਕੱਢਣੀ ਸ਼ੁਰੂ ਕਰ ਦਿੱਤੀ, ਪਹਿਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ।
ਤੇਰੇ ਮੰਦ ਕਟਾਰੇ ਜੇ ਵਡਾ ਤਿੰਨ ਲੋਭੀ ਲੋਭ ਲੁਭਾਇਆ।
ਮੁੰਦ ਮੁੰਦ ਤੋਂ ਭਾਵ ਹੈ ਇਸਤਰੀ, ਜੀਵ ਇਸਤਰੀ, ਗੱਲ ਭੈਣੇ ਤੋਂ ਸ਼ੁਰੂ ਕੀਤੀ ਹੈ, ਭੈਣੇ ਤੋਂ ਭਾਵ ਹੈ ਸਤਸੰਗੀ, ਮੁੰਡੇ ਤੋਂ ਭਾਵ ਤੇਰੀ ਇਹ ਜਿਹੜੀ ਜੀਵ ਇਸਤਰੀ ਹੈ। ਮਾਲਕ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਕਹਿ ਰਹੇ ਨੇ, ਤੇਰੇ ਮੁੰਦ ਤੇਰੀ ਇਸ ਜੀਵ ਇਸਤਰੀ ਨੂੰ ਕਟਾਰੇ ਜੇ ਵੱਡਾ, ਕਟਾਰੇ ਤੋਂ ਭਾਵ ਕਟਾਰ ਦੀ ਤਰ੍ਹਾਂ ਹੈ। ਇਹ ਜਿਹੜਾ ਸਾਵਣ ਦੇ ਮਹੀਨੇ ਦੇ ਅੰਦਰ ਕੁਦਰਤ, ਇੱਕ ਸਾਵਣ ਤੇ ਇੱਕ ਬਸੰਤ, ਮਹਾਰਾਜ ਦੀ ਬਾਣੀ ਦੇ ਅੰਦਰ ਸਾਵਣ ਨਾਲ ਜੋੜ ਕੇ ਸਤਿਗੁਰੂ ਮਹਾਰਾਜ ਨੇ ਬਚਨ ਉਚਾਰਨ ਕੀਤੇ ਔਰ ਇੱਕ ਬਸੰਤ ਰਾਗ ਦੇ ਅੰਦਰ ਬਸੰਤ ਦੀ ਗੱਲ ਕੀਤੀ। ਸਾਵਣ ਆਇਆ ਹੇ ਸਖੀ ਕੰਤੇ ਚਿਤ ਕਰੇ ਹੋ, ਝੂਰ ਮਰੈ ਦੁਹਾਗਣੀ ਜਿਨ ਅਵਰੀ ਲਾਗਾ ਨਿਹੋ। ਸਾਵਣ ਆਇਆ ਹੇ ਸਖੀ ਜਲ ਹਰ ਬਰਸਨ ਹਾਰ, ਸੁਖ ਸਵੈ ਸੁਹਾਗਣੀ ਜਿਨ ਸ਼ੈ ਨਾਲ ਪਿਆਰ। ਸਾਵਣ ਦੇ ਮਹੀਨੇ ਦੇ ਅੰਦਰ ਜਿਹੜਾ ਕੁਦਰਤ ਦਾ ਖੇੜਾ ਹੈ, ਜਿਹੜੀ ਹਰਿਆਵਲ ਹੈ, ਜੇਠ ਹਾੜ ਦੀ ਗਰਮੀ ਤੋਂ ਬਾਅਦ ਜਦੋਂ ਸਾਉਣ ਦਾ ਮਹੀਨਾ ਆਉਂਦਾ ਤੇ ਸਾਉਣ ਦੇ ਮਹੀਨੇ ਦੇ ਅੰਦਰ ਪਾਣੀ ਬਰਸਦਾ, ਪਾਣੀ ਦੇ ਬਰਸਣ ਦੇ ਨਾਲ ਸੁੱਕੀ ਖੇਤੀ ਹਰੀ ਭਰੀ ਹੋ ਜਾਂਦੀ ਹੈ, ਕੁਮਲਾਈ ਹੋਈ ਬਨਸਪਤ ਜਿਹੜੀ ਆ ਮੁੜ ਤੋਂ ਖਿੜ ਪੈਂਦੀ ਹੈ। ਕੁਦਰਤ ਦਾ ਇੱਕ ਐਸਾ ਵਧੀਆ ਨਜ਼ਾਰਾ, ਜਿਹਨੂੰ ਕੁਦਰਤ ਦੇ ਅੰਦਰ ਪਰਮਾਤਮਾ ਦੀ ਵਡਿਆਈ ਦਿਖਦੀ ਹੈ, ਜਿਸ ਨੂੰ ਇਸ ਸਾਰੇ ਪਸਾਰੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦਿਸਦੀ ਹੈ, ਉਸ ਦੇ ਗੁਣ ਦਿਸਦੇ ਨੇ, ਉਸ ਦੀ ਕਲਾ ਦਿਸਦੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਜਦੋਂ ਰੱਬ ਦੀ ਗੱਲ ਕੀਤੀ ਹੈ ਤੇ ਪਰਮਾਤਮਾ ਨੂੰ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਪਰਮਾਤਮਾ ਕਿਤੇ ਸੱਤਵੇਂ ਅਸਮਾਨ ਦੇ ਉੱਤੇ ਹੈ ਜਾਂ ਪਰਮਾਤਮਾ ਦੀ ਕੋਈ ਫੋਟੋ ਬਣਾ ਕੇ, ਮੂਰਤੀ ਬਣਾ ਕੇ ਉਸ ਦੀ ਪੂਜਾ ਕਰਨ ਦਾ ਵਿਧਾਨ ਸਤਿਗੁਰੂ ਮਹਾਰਾਜ ਨੇ ਦੱਸਿਆ। ਸਤਿਗੁਰੂ ਮਹਾਰਾਜ ਨੇ ਇਹ ਪਰੰਪਰਾ ਸਿੱਖਾਂ ਨੂੰ ਨਹੀਂ ਦਿੱਤੀ। ਨਾ ਤਾਂ ਗੁਰਮਤ ਇਹ ਮੰਨਦੀ ਹੈ ਕਿ ਰੱਬ ਸੱਤਵੇਂ ਅਸਮਾਨ ਤੇ ਹੈ, ਤੇ ਨਾ ਗੁਰਮਤ ਇਹ ਮੰਨਦੀ ਹੈ ਵੀ ਰੱਬ ਦੀ ਕੋਈ ਮੂਰਤੀ ਬਣਾਈ ਜਾ ਸਕਦੀ ਹੈ, ਉਹਦੀ ਪੂਜਾ ਪਾਠ ਕੀਤੀ ਜਾ ਸਕਦੀ ਹੈ। ਜਗਨਨਾਥ ਪੁਰੀ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਗਏ ਸਨ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਨ ਦੇ ਅੰਦਰ ਮਨੁੱਖਤਾ ਦੇ ਪ੍ਰਤੀ ਇੱਕ ਬੜਾ ਇਹੋ ਜਿਹਾ ਭਾਵ ਸੀ ਕਿ ਕਿਸੇ ਨਾ ਕਿਸੇ ਤਰੀਕੇ ਕੁਰਾਏ ਪਈ ਹੋਈ ਲੁਕਾਈ ਨੂੰ ਸੱਚਾ ਰਾਹ ਦਿਖਾਇਆ ਜਾ ਸਕੇ। ਜਿਵੇਂ ਇੱਕ ਵੈਦ ਦੇ ਮਨ ਦੇ ਅੰਦਰ ਇਹ ਖਿਆਲ ਹੁੰਦਾ ਵੀ ਰੋਗੀ ਬੰਦਾ ਤੰਦਰੁਸਤ ਹੋ ਜਾਏ, ਗੁਰੂ ਨਾਨਕ ਸਾਹਿਬ ਦੇ ਵੇਲੇ ਲੋਕ ਨਾ ਸਮਝੀ ਦੇ ਅੰਦਰ ਅਗਿਆਨਤਾ ਕਰਕੇ ਇਹੋ ਜਿਹੇ ਕਰਮ ਕਾਂਡਾਂ ਵਿੱਚ ਉਲਝੇ ਹੋਏ ਸਨ, ਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਵੀ ਧਨਾਸਰੀ ਰਾਗ ਦੇ ਅੰਦਰ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਹੈ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਤ ਮੋਤੀ ਧੂਪ ਮਲਿਆਣ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਭਾਈ ਪਰਮਾਤਮਾ ਦੀ ਆਰਤੀ ਤਾਂ ਕੁਦਰਤ ਦੇ ਅੰਦਰ ਹੋ ਰਹੀ ਹੈ, ਪਰਮਾਤਮਾ ਦੀ ਵਡਿਆਈ ਨੂੰ ਦੇਖਣਾ, ਪਰਮਾਤਮਾ ਦੀ ਵਡਿਆਈ ਦੇਖ ਕੇ ਉਸ ਦੇ ਗੁਣ ਗਾਉਣੇ, ਇਹੀ ਉਸ ਦੀ ਭਗਤੀ ਹੈ। ਭਗਤੀ ਕਿਤੇ ਸਿਰਫ ਧਰਮ ਅਸਥਾਨ ਦੀ ਚਾਰ ਦੀਵਾਰੀ ਵਿੱਚ ਨਹੀਂ ਹੈ, ਗੁਰਮਤ ਦੀ ਜਿਹੜੀ ਵਿਚਾਰਧਾਰਾ ਏ ਉਹ ਇਹ ਪੂਜਾ ਪਾਠ ਜਿਹੜਾ ਕਿਸੇ ਧਾਰਮਿਕ ਅਸਥਾਨ ਦੇ ਉੱਤੇ ਕਿਸੇ ਖਾਸ ਦੇਵੀ ਦੇਵਤੇ ਦਾ ਕਿਸੇ ਖਾਸ ਢੰਗ ਨਾਲ ਕਿਸੇ ਖਾਸ ਪੂਜਾ ਦੀ ਸਮੱਗਰੀ ਨਾਲ ਕਿਸੇ ਖਾਸ ਵਿਧੀ ਵਿਧਾਨ ਦੇ ਨਾਲ, ਇਹ ਗੁਰਮਤ ਦੀ ਮਰਿਆਦਾ ਨਹੀਂ ਹੈ। ਗੁਰਮਤ ਦੀ ਮਰਿਆਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣਾ, ਉਸ ਦਾ ਸਿਮਰਨ ਕਰਨਾ, ਉਸ ਦੀ ਯਾਦ ਵਿੱਚ ਜੁੜਨਾ, ਉਸ ਦੀ ਸਿਫਤ ਸਲਾਹ ਕਰਨਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਪਰਮਾਤਮਾ ਤੇਰੀ ਸਿਫਤ ਹੈ, ਤੇਰੇ ਗੁਣ ਹਨ, ਤੇਰੀਆਂ ਵਡਿਆਈਆਂ ਹਨ, ਜਿੱਥੇ ਬੈਠ ਕੇ ਰੱਬ ਦੀਆਂ ਵਡਿਆਈਆਂ ਗਾਈਏ, ਜਿੱਥੇ ਬੈਠ ਕੇ ਰੱਬ ਦੀ ਉਸਤਤ ਕਰੀਏ, ਉੱਥੇ ਹੀ ਪਰਮਾਤਮਾ ਪ੍ਰਗਟ ਹੈ। ਕੁਦਰਤ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੈ। ਕੁਦਰਤ ਨੂੰ ਦੇਖ ਕੇ ਕਾਦਰ ਦਾ ਮਨ ਦੇ ਅੰਦਰ ਜਿਸ ਬੰਦੇ ਦੇ ਭਾਵ ਪੈਦਾ ਹੁੰਦਾ ਹੈ, ਅੱਜ ਤਾਂ ਅਸੀਂ ਕੁਦਰਤ ਦਾ ਉਜਾੜਾ ਕਰਨ ਤੇ ਤੁਰੇ ਹੋਏ ਹਾਂ, ਆਪਣੇ ਕੁਦਰਤੀ ਸੋਮਿਆਂ ਨੂੰ ਪਲੀਤ ਕਰ ਰਹੇ ਹਾਂ। ਜਦੋਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਪਵਨ ਦੀ, ਇਸ ਪਾਣੀ ਦੀ, ਇਸ ਧਰਤੀ ਦੀ, ਇਹ ਅਕਾਲ ਪੁਰਖ ਵਾਹਿਗੁਰੂ ਦੀ ਜੋ ਮੈਨੀਫੈਸਟੇਸ਼ਨ ਹੈ, ਜੋ ਉਸ ਦਾ ਪ੍ਰਗਟਾ ਹੈ, ਇਹਦੇ ਅੰਦਰ ਤਾਂ ਰੱਬ ਵਸਦਾ, ਇਹਦੇ ਨਾਲ ਤਾਂ ਸਾਡੀ ਜ਼ਿੰਦਗੀ ਜੁੜੀ ਹੈ, ਇਹਨਾਂ ਸਵਾਸਾਂ ਨੂੰ ਪਾਲਣ ਵਾਸਤੇ ਰੱਬ ਨੇ ਸਾਡੇ ਲਈ ਪਵਨ ਬਣਾਈ ਹੈ। ਸਰੀਰ ਦੇ ਅੰਦਰ 70% ਪਾਣੀ ਹੈ, ਜੇ ਸਰੀਰ ਨੂੰ ਪਾਣੀ ਨਾ ਮਿਲੇ ਤੇ ਸਰੀਰ ਰਹਿ ਹੀ ਨਹੀਂ ਸਕਦਾ, ਤੇ ਜੇ ਪਰਮਾਤਮਾ ਪ੍ਰਤਿਪਾਲਣਾ ਕਰਦਾ ਤੇ ਉਹਨੇ ਪਾਣੀ ਸਾਨੂੰ ਦਿੱਤਾ, ਹਵਾ ਦਿੱਤੀ ਹੈ, ਧਰਤੀ ਦਿੱਤੀ ਹੈ, ਧਰਤੀ ਦੇ ਅੰਦਰ ਬੇਅੰਤ ਕਿਸਮ ਦੇ ਐਸੇ ਪਦਾਰਥ ਨੇ ਜਿਹੜੇ ਸਾਡੇ ਖੁਰਾਕੀ ਤੱਤ ਬਣਾਉਂਦੇ ਨੇ। ਇਸ ਕਰਕੇ ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ 550ਵਾਂ ਆਗਮਨ ਪੁਰਬ ਮਨਾ ਰਹੇ ਹਾਂ, ਉੱਥੇ ਇਹਨਾਂ ਗੱਲਾਂ ਦਾ ਵੀ ਆਪਾਂ ਆਪਣੇ ਮਨ ਦੇ ਅੰਦਰ ਖਿਆਲ ਕਰਨਾ ਕਿ ਮਹਾਰਾਜ ਨੇ ਸਾਨੂੰ ਕੁਦਰਤ ਦੇ ਨਾਲ ਪ੍ਰੇਮ ਕਰਨਾ ਸਿਖਾਇਆ। ਗੁਰੂ ਹਰਿਰਾਇ ਸਾਹਿਬ ਮਹਾਰਾਜ ਕਿੰਨੇ ਵਾਤਾਵਰਣ ਦੇ ਪ੍ਰੇਮੀ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਕੁਦਰਤ ਦੇ ਅੰਦਰ ਕਾਦਰ ਨੂੰ ਦੇਖਦੇ ਸਨ। ਤੁਖਾਰੀ ਰਾਗ ਦੇ ਅੰਦਰ 12 ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੜ੍ਹ ਕੇ ਦੇਖੋ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਸਮਾਦੀ ਕੁਦਰਤ ਦਾ ਜ਼ਿਕਰ ਕੀਤਾ, ਇਸੇ ਤਰੀਕੇ ਸਾਵਣ ਦੇ ਮਹੀਨੇ ਦੇ ਅੰਦਰ ਜਦੋਂ ਕੁਦਰਤ ਦਾ ਖੇੜਾ ਜੀਵ ਇਸਤਰੀ ਦੇਖਦੀ ਹੈ ਤੇ ਉਹਦੇ ਮਨ ਦੇ ਅੰਦਰ ਪਰਮਾਤਮਾ ਦੇ ਮਿਲਣ ਦਾ ਇੱਕ ਚਾਅ ਪੈਦਾ ਹੋ ਜਾਂਦਾ। ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ, ਤਿੰਨ ਤੋਂ ਭਾਵ ਇਸ ਕੁਦਰਤ ਵਿੱਚ ਵਸੇ ਹੋਏ ਕਾਦਰ ਦੀ ਵਡਿਆਈ ਨੇ, ਇਸ ਹਰਿਆਵਲ ਨੇ, ਇਸ ਨੇ ਮਨ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ ਇੱਕ ਤੰਗ ਪੈਦਾ ਕਰ ਦਿੱਤੀ ਹੈ। ਜਿਵੇਂ ਬੱਚਾ ਕੋਈ ਸਵਾਦ ਚੀਜ਼ ਦੇਖਦਾ ਤੇ ਉਹਦਾ ਖਾਣ ਨੂੰ ਦਿਲ ਕਰਦਾ, ਜਦੋਂ ਖਾਣ ਨੂੰ ਦਿਲ ਕਰਦਾ ਫਿਰ ਜਿੰਨੀ ਦੇਰ ਤੱਕ ਉਹਨੂੰ ਲੈ ਕੇ ਨਾ ਦਿਓ ਉਹਨੂੰ ਚੈਨ ਨਹੀਂ ਆਉਂਦਾ। ਇਸੇ ਤਰੀਕੇ ਜਿਨ੍ਹਾਂ ਭਗਤਾਂ ਨੇ ਮਾਲਕ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਉਹ ਕਾਦਰ ਨੂੰ ਕੁਦਰਤ ਦੇ ਅੰਦਰ ਵਸਿਆ ਜਾਣ ਕੇ ਫਿਰ ਉਹਨਾਂ ਦੇ ਮਨ ਦੇ ਅੰਦਰ ਪ੍ਰੇਮ ਪੈਦਾ ਹੁੰਦਾ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ। ਤੋ ਸਤਿਗੁਰੂ ਕਹਿੰਦੇ ਨੇ ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ, ਮੇਰੇ ਅੰਦਰ ਇੱਕ ਐਸਾ ਮਨ ਦੇ ਅੰਦਰ ਲੋਭ ਪੈਦਾ ਕਰ ਦਿੱਤਾ ਕਿ ਮੈਂ ਕਿਸ ਤਰੀਕੇ ਤੇਰੇ ਨਾਲ ਸਾਂਝ ਪਾਵਾਂ।
ਤੇਰੇ ਦਰਸ਼ਨ ਵਿਟ ਹੋ ਖੰਨੀਐ ਵੰਜਾ, ਤੇਰੇ ਨਾਮ ਵਿਟ ਹੋ ਕੁਰਬਾਨੋ।
ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜਗਿਆਸੂ ਜੀਵ ਦੇ ਮਨ ਦੀ ਅਵਸਥਾ ਦਾ ਵਰਣਨ ਕਰਦੇ ਨੇ, ਐ ਮਾਲਕ ਮੈਂ ਤੇਰੀ ਇਸ ਕੁਦਰਤ ਵਿੱਚੋਂ ਤੇਰੇ ਦੀਦਾਰ ਕਰਕੇ ਤੇਰੇ ਦਰਸ਼ਨਾਂ ਨੂੰ ਬਲਿਹਾਰ ਜਾਨਾ, ਸਦਕੇ ਜਾਨਾ, ਤੇਰੇ ਨਾਮ ਤੋਂ ਤੇਰੀ ਵਡਿਆਈ ਤੋਂ ਮੈਂ ਕੁਰਬਾਨ ਹਾਂ।
ਜਾ ਤੂੰ ਤਾਂ ਮੈਂ ਮਾਣ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣ।
ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮਾਲਕ ਕੁਦਰਤ ਦੇ ਅੰਦਰ ਵਸੀ ਹੋਈ ਤੇਰੀ ਜਿਹੜੀ ਵਡਿਆਈ ਹੈ ਇਸੇ ਦੇ ਸਿਰ ਦੇ ਉੱਤੇ ਮੈਨੂੰ ਮਾਣ ਹੈ। ਜੇ ਕਾਦਰ ਤੇਰੀ ਵਡਿਆਈ ਹੈ, ਜੇ ਤੂੰ ਨਾ ਹੋਵੇਂ ਤੇ ਕੁਦਰਤ ਕੀ ਹੈ, ਤੇਰੇ ਤੋਂ ਬਿਨਾਂ ਸੰਸਾਰ ਕੀ ਹੈ, ਰਚਨਹਾਰ ਤੋਂ ਬਿਨਾਂ ਰਚਨਾ ਮੁਮਕਿਨ ਹੀ ਨਹੀਂ ਹੈ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਮੇਰਾ ਕਾਹੇ ਮਾਣੋ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਧ ਬਿਨ ਕਿਹਾ ਮੇਰਾ ਮਾਣੋ, ਤੇਰੀ ਵਡਿਆਈ ਤੋਂ ਬਿਨਾਂ ਮੇਰੇ ਮਨ ਦੇ ਅੰਦਰ ਕਿਸੇ ਚੀਜ਼ ਦਾ ਕਾਹਦਾ ਮਾਣ ਹੈ।
ਚੂੜਾ ਭੰਨ ਪਲੰਗ ਸਿਓ ਮੁੰਡੇ ਸਣ ਬਾਹੀ ਸਣ ਬਾਹ।
ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੂੜਾ ਭੰਨ ਪਲੰਗ ਸਿਓ ਮੁੰਡੇ ਸਣ ਬਾਹੀ ਸਣ ਬਾਹ, ਇੱਥੇ ਵੇਸ ਕਰਿੰਦੀ ਏ ਮੁੰਡੇ ਸ਼ਉ ਰਾਤਾ ਅਵਰਾਹਾ। ਦੋਵਾਂ ਪੰਕਤੀਆਂ ਨੂੰ ਜਦੋਂ ਅਸੀਂ ਜੋੜ ਕੇ ਅਰਥ ਕਰਾਂਗੇ ਫਿਰ ਗੱਲ ਬਣੇਗੀ। ਜੇ ਬੰਦੇ ਨੇ ਬਾਹਰੀ ਤੌਰ ਦੇ ਉੱਤੇ ਇੱਥੇ ਵੇਸ ਕਰਿੰਦੀ ਏ ਮੁੰਡੇ, ਹੇ ਜੀਵ ਇਸਤਰੀਏ, ਜੇ ਤੂੰ ਬਾਹਰੀ ਤੌਰ ਦੇ ਉੱਤੇ ਬੜੇ ਵੇਸ ਕੀਤੇ ਪਰ ਪਰਮਾਤਮਾ ਦਾ ਤੇਰੇ ਨਾਲ ਪਿਆਰ ਨਹੀਂ ਪੈਦਾ ਹੋਇਆ, ਤੇ ਫਿਰ ਚੂੜਾ ਭੰਨ ਪਲੰਗ ਸਿਓ ਮੁੰਡੇ, ਫਿਰ ਆਹ ਚੂੜਾ ਜਿਹੜਾ ਪਾਇਆ ਹੋਇਆ ਇਹਨੂੰ ਤਾਂ ਪਲੰਗ ਦੀਆਂ ਵਾਹੀਆਂ ਨਾਲ ਤੋੜ ਦੇ। ਸਣ ਬਾਹੀ ਸਣ ਬਾਹ ਜਿਹੜੀਆਂ ਪਲੰਗ ਦੀਆਂ ਹੀਆਂ ਨੇ ਬਾਹਾਂ ਨੇ ਇਹਨਾਂ ਨੂੰ ਤੇ ਫਿਰ ਤੋੜ ਦੇ, ਕਿਉਂਕਿ ਤੇਰੇ ਸ਼ਿੰਗਾਰ ਦਾ ਫਾਇਦਾ ਕੀ ਮੁੰਡੇ। ਫਿਰ ਬਿਨ ਕਿਆ ਸ਼ਿੰਗਾਰ, ਇਹ ਜੀਵ ਇਸਤਰੀਏ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਜੀਵਨ ਦੇ ਅੰਦਰ ਕੀਤਾ ਹੋਇਆ ਇਹ ਜਿਹੜਾ ਬਾਹਰੀ ਤੌਰ ਦੇ ਉੱਤੇ ਸ਼ਿੰਗਾਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਦਾ ਭਾਈ ਫਾਇਦਾ ਕੀ ਹੈ। ਇਹਨੂੰ ਭਾਵੇਂ ਤੂੰ ਆਪਣੀਆਂ ਚੂੜੀਆਂ ਭੰਨ ਦੇ ਪਲੰਗ ਦੀਆਂ ਹੀਆਂ ਦੇ ਨਾਲ,
ਨਾ ਮਨਿਆਰ ਨਾ ਚੂੜੀਆਂ ਨਾ ਸੇਵੰਗੜੀਆਂ।
ਕਿਉਂਕਿ ਸੁਹਾਗਣ ਜੀਵ ਇਸਤਰੀ, ਇੱਥੇ ਭਾਵ ਧਰਮੀ ਬੰਦਾ, ਕਿਉਂਕਿ ਸੁਹਾਗਣ ਦਾ ਸੰਕਲਪ ਗੁਰਮਤ ਦੇ ਅੰਦਰ ਕੀ ਹੈ, ਧਰਮੀ ਬੰਦਾ। ਧਰਮੀ ਬੰਦੇ ਦੇ ਸਰੀਰ ਦੇ ਉੱਤੇ ਪਾਇਆ ਹੋਇਆ ਧਰਮ ਦਾ ਚਿੰਨ, ਕਿਉਂਕਿ ਸੁਹਾਗਣ ਦੇ ਸਰੀਰ ਦੇ ਉੱਤੇ ਇਹ ਚੂੜੀਆਂ, ਇਹ ਮਾਂਗ ਦੇ ਅੰਦਰ ਸੰਧੂਰ, ਇਹ ਪੱਟੀਆਂ ਗੁੰਦੀਆਂ ਹੋਈਆਂ, ਇਹ ਇੱਕ ਸੁਹਾਗਣ ਦਾ ਪ੍ਰਤੀਕ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸਲ ਦੇ ਅੰਦਰ ਸੁਹਾਗਣ ਸਿਰਫ ਸ਼ਿੰਗਾਰ ਨਾਲ ਨਹੀਂ ਹੁੰਦੀ। ਪੁੱਛਤ ਸੁਹਾਗਣ ਹੈ ਕਰਮ ਦੁਭਾਗਣ ਕੇ, ਹਿਰਦੇ ਵੀ ਵਿਚਾਰ ਕੱਤ ਸੇਜਾ ਬੁਲਾਈਏ। ਸੁਹਾਗਣ ਸਿਰਫ ਸ਼ਿੰਗਾਰ ਨਾਲ ਸੁਹਾਗਣ ਨਹੀਂ ਹੁੰਦੀ, ਸੁਹਾਗਣ ਕੰਤ ਦੇ ਪਿਆਰ ਨਾਲ ਸੁਹਾਗਣ ਹੁੰਦੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਜਿਹੜਾ ਹਿਰਦਾ ਭਰਿਆ ਹੋਇਆ ਹੈ, ਉਸ ਮਾਲਕ ਦੇ ਨਾਲ ਜਿਸ ਬੰਦੇ ਦੀ ਸਾਂਝ ਹੈ, ਜੀਵਨ ਦੇ ਅੰਦਰ ਦੈਵੀ ਗੁਣ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ 9 ਸਾਲ ਦੀ ਉਮਰ ਦੇ ਅੰਦਰ ਪੰਡਿਤ ਹਰਦਿਆਲ ਨੂੰ ਇੱਕ ਗੱਲ ਕਹੀ ਸੀ, ਪੰਡਿਤ ਜੀ ਬੰਦੇ ਦੀ ਜ਼ਿੰਦਗੀ ਦੇ ਅੰਦਰ ਦੇਖੋ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪ੍ਰਚਾਰ ਕਰਦੇ ਸਨ, ਗੱਲ ਕਰਦੇ ਸਨ ਤੇ ਸਮਝਾ ਕੇ ਕਰਦੇ ਸਨ, ਐਵੇਂ ਧੱਕੇਸ਼ਾਹੀ ਨਹੀਂ, ਨਜਾਇਜ਼ ਨਹੀਂ, ਜ਼ਬਰਦਸਤੀ ਮਹਾਰਾਜ ਨੇ ਕੋਈ ਗੱਲ ਨਹੀਂ ਕੀਤੀ, ਸਮਝਾ ਕੇ ਕੀਤੀ ਹੈ। ਜੇ ਹਰਦੁਆਰ ਗੰਗਾ ਦੇ ਕੰਢੇ ਮਹਾਰਾਜ ਨੇ ਗੱਲ ਕੀਤੀ ਤੇ ਸਮਝਾ ਕੇ ਕੀਤੀ, ਜਦੋਂ ਜਨੇਊ ਦੀ ਗੱਲ ਕੀਤੀ ਤੇ ਮਹਾਰਾਜ ਨੇ ਆਖਿਆ ਦੇਖੋ ਭਾਈ ਬੰਦੇ ਦੇ ਜੀਵਨ ਦੇ ਅੰਦਰ ਕਿੰਨੇ ਔਗਣ ਨੇ, ਕਿੰਨੀਆਂ ਕਮਜ਼ੋਰੀਆਂ ਨੇ, ਕਿੰਨੇ ਵਿਕਾਰ ਨੇ, ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ। ਪਰ ਤੱਗ ਕਪਾਹੋਂ ਕੱਤੀਐ ਬਾਮਨ ਵੱਟੈ ਆਏ, ਕੋ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ, ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ, ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋ ਵੀ ਜੋਰ। ਮਹਾਰਾਜ ਨੇ ਆਖਿਆ ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੀਵਾ ਤੱਗ ਨਾ ਅੱਖੀ, ਬੇਤੱਗਾ ਆਪੇ ਵੱਟੈ ਵੱਟ ਧਾਗੇ ਅਵਰੇ ਕੱਤੈ। ਭਾਈ ਇਹ ਜਨੇਊ ਪਾਉਣ ਦਾ ਤਾਂ ਫਾਇਦਾ ਜੇ ਜੀਵਨ ਦੇ ਅੰਦਰ ਇਹਦੇ ਨਾਲ ਚੰਗੇ ਗੁਣ ਆ ਗਏ, ਪ੍ਰਭੂ ਦਾ ਪਿਆਰ ਆ ਗਿਆ। ਗੁਰੂ ਮਹਾਰਾਜ ਨੇ ਤਾਂ ਅਸਲ ਦੇ ਅੰਦਰ ਧਰਮ ਦਾ ਜਿਹੜਾ ਸਰੂਪ ਹੈ, ਧਰਮ ਦਾ ਜਿਹੜਾ ਉਹ ਸਰੂਪ ਹੈ, ਉਹੀ ਮਹਾਰਾਜ ਨੇ ਦੈਵੀ ਗੁਣ ਦੱਸੇ ਨੇ, ਚੰਗੇ ਕਰਮ ਦੱਸੇ ਨੇ। ਦੇਖੋ ਅੱਜ ਭਾਈ ਲਾਲੋ ਜੀ ਦਾ ਜਨਮ ਦਿਵਸ ਵੀ ਹੈ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਭਾਈ ਲਾਲੋ ਜੀ ਦਾ ਜਨਮ ਦਿਵਸ ਵੀ ਹੈ, ਜਿਹਨੂੰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੇ ਅੰਦਰ ਵਿਸ਼ੇਸ਼ ਰੂਪ ਦੇ ਅੰਦਰ ਸੰਬੋਧਨ ਕੀਤਾ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪਾਵਨ ਅਸਥਾਨ ਦੇ ਉੱਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਭਾਈ ਲਾਲੋ ਜੀ ਦਾ ਜਨਮ ਦਿਵਸ ਵੀ ਮਨਾਇਆ ਜਾ ਰਿਹਾ ਤੇ ਭਾਈ ਲਾਲੋ ਦੇ ਕੋਲ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੋ ਵਾਰ ਗਏ ਸੈਦਪੁਰ ਜਿੱਥੇ ਭਾਈ ਲਾਲੋ ਜੀ ਦਾ ਜਨਮ ਹੋਇਆ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਜਿਹੜਾ ਇੱਕ ਕਿਰਤੀ ਸਿੱਖ ਸੀ ਨੇਕ ਤੇ ਇਮਾਨਦਾਰ ਬੰਦਾ ਸੰਤ ਰੂਹ ਜਿਹਨੂੰ ਕਿਹਾ ਜਾ ਸਕਦਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਅਸਥਾਨ ਦੇ ਉੱਤੇ ਜਾ ਕੇ ਜਿੱਥੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਪਾਪ ਕੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਛੱਕੀ ਅਗਦ ਪੜੇ ਸ਼ੈਤਾਨ ਵੇ ਲਾਲੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਲਾਲੋ ਨੂੰ ਭਾਈ ਲਾਲੋ ਨੂੰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਅੰਦਰ ਸੱਤ ਵਾਰ ਸੰਬੋਧਨ ਕੀਤਾ ਪਹਿਲੀਆਂ ਸੱਤ ਪੰਕਤੀਆਂ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੀ ਵਾਰ ਜਦੋਂ ਉਦਾਸੀਆਂ ਤੇ ਗਏ ਸੁਲਤਾਨਪੁਰ ਦੀ ਪਾਵਨ ਧਰਤੀ ਤੋਂ ਤੇ ਭਾਈ ਲਾਲੋ ਦੇ ਘਰ ਜਾ ਕੇ ਟਿਕਾਣਾ ਕੀਤਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹ ਕਿਉਂ ਜਦੋਂ ਭਾਈ ਲਾਲੋ ਨੂੰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਗ ਲਾਏ ਗੁਰੂ ਨਾਨਕ ਦੇਵ ਮਹਾਰਾਜ ਔਰ ਭਾਈ ਮਰਦਾਨਾ ਭਾਈ ਲਾਲੋ ਦੇ ਘਰ ਪਹੁੰਚੇ ਤੇ ਭਾਈ ਲਾਲੋ ਨੇ ਆਖਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਆਓ ਤੁਹਾਡੇ ਲਈ ਚੌਂਕਾ ਤਿਆਰ ਕਰਦੇ ਇੱਧਰ ਆ ਕੇ ਪ੍ਰਸ਼ਾਦਾ ਛਕੋ ਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਭਾਈ ਲਾਲੋ ਸਾਰੀ ਧਰਤੀ ਮੇਰਾ ਚੌਂਕਾ ਇੱਥੇ ਲਿਆ ਇੱਥੇ ਬੈਠ ਕੇ ਆਪਾਂ ਰਲ ਕੇ ਛਕਾਂਗੇ ਤੇ ਜਦੋਂ ਭਾਈ ਮਰਦਾਨੇ ਨੇ ਭਾਈ ਲਾਲੋ ਦੇ ਘਰ ਦੇ ਪ੍ਰਸ਼ਾਦੇ ਦੀ ਬੁਰਕੀ ਮੂੰਹ ਵਿੱਚ ਪਾਈ ਸੀ ਨਾ ਤੇ ਭਾਈ ਮਰਦਾਨੇ ਨੇ ਆਖਿਆ ਸੀ ਬਾਬਾ ਅੱਜ ਜਿਹੜਾ ਸਵਾਦ ਇਸ ਬੁਰਕੀ ਵਿੱਚੋਂ ਆਇਆ ਨਾ ਅੰਮ੍ਰਿਤ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਲੱਗਦਾ ਵੀ ਅੰਮ੍ਰਿਤ ਦਾ ਰਸ ਇਸ ਤੋਂ ਉੱਤੇ ਨਹੀਂ ਹੋ ਸਕਦਾ ਇੰਨਾ ਸਵਾਦ ਇਹ ਬੁਰਕੀ ਪਾ ਕੇ ਮੇਰੇ ਮੂੰਹ ਦੇ ਅੰਦਰ ਆਇਆ ਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਭਾਈ ਮਰਦਾਨਿਆਂ ਇਹ ਜਿਹੜਾ ਸਵਾਦ ਹੈ ਨਾ ਇਹ ਇਮਾਨਦਾਰੀ ਦਾ ਹੈ ਇਹ ਨੇਕ ਨੀਅਤੀ ਦਾ ਹੈ ਇਹ ਦਸਾਂ ਨੌਵਾਂ ਦੀ ਕਿਰਤ ਕਮਾਈ ਦਾ ਹੈ 22 ਦਿਨ ਲਗਭਗ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਕੋਲ ਠਹਿਰੇ ਇਹੀ ਉਹ ਪਾਵਨ ਧਰਤੀ ਸੀ ਭਾਈ ਲਾਲੋ ਦਾ ਘਰ ਸੈਦਪੁਰ ਦੀ ਐਮਨਾਬਾਦ ਦੀ ਜਿੱਥੇ ਮਲਕ ਭਾਗੋ ਜਿਸ ਨੇ ਬ੍ਰਹਮ ਭੋਜ ਕੀਤਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੱਦਾ ਭੇਜਿਆ ਮਹਾਰਾਜ ਪਹਿਲੀ ਵਾਰ ਨਹੀਂ ਗਏ ਫਿਰ ਦੂਜੀ ਵਾਰ ਉਹਨੇ ਕੋਸ਼ਿਸ਼ ਕੀਤੀ ਧੱਕੇ ਨਾਲ ਬੁਲਾਵਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਨਾਲ ਉੱਥੇ ਪਹੁੰਚੇ ਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਖੀ ਵਿੱਚ ਐਸਾ ਲਿਖਿਆ ਕਿ ਮਲਕ ਭਾਗੋ ਨੂੰ ਇਹ ਗੱਲ ਕਹੀ ਸੀ ਮਲਕ ਭਾਗੋ ਤੇਰੇ ਘਰ ਦੇ ਇਹ 36 ਕਿਸਮ ਦੇ ਬਣੇ ਹੋਏ ਪਕਵਾਨ ਸਾਡੇ ਖਾਣ ਦੇ ਲਾਇਕ ਨਹੀਂ ਹਨ ਤੇ ਮਹਾਰਾਜ ਨੂੰ ਕਹਿਣ ਲੱਗਾ ਵੀ ਕਿਉਂ ਤੇ ਮਹਾਰਾਜ ਕਹਿਣ ਲੱਗੇ ਇਹਨਾਂ ਦੇ ਅੰਦਰ ਲਹੂ ਹੈ ਤੂੰ ਲੋਕਾਂ ਦਾ ਹੱਕ ਮਾਰ ਮਾਰ ਕੇ ਲੋਕਾਂ ਤੇ ਜ਼ੁਲਮ ਕਰਕੇ ਜਿਹੜਾ ਇਹ ਪਦਾਰਥ ਇਕੱਠਾ ਕੀਤਾ ਅੱਜ ਬੜੀ ਵੱਡੀ ਲੋੜ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਸੀਂ 550ਵਾਂ ਆਗਮਨ ਪੁਰਬ ਮਨਾ ਰਹੇ ਹਾਂ ਉੱਥੇ ਇਹਨਾਂ ਗੱਲਾਂ ਨੂੰ ਸਾਨੂੰ ਜੀਵਨ ਦੇ ਅੰਦਰ ਸਮਝਣ ਦੀ ਜ਼ਰੂਰਤ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਖਸ਼ਿਸ਼ ਕਿਵੇਂ ਪ੍ਰਾਪਤ ਕਰਨੀ ਹੈ ਭਾਈ ਲਾਲੋ ਨੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਕੀਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਲਕ ਭਾਗੋ ਨੂੰ ਇਹ ਗੱਲ ਕਹੀ ਤੇਰੀਆਂ ਰੋਟੀਆਂ ਦੇ ਅੰਦਰ ਲਹੂ ਹੈ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪੁਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ ਭਾਈ ਜੇ ਤੂੰ ਚਾਹੁੰਦਾ ਰੱਬ ਦੀ ਬਖਸ਼ਿਸ਼ ਹੋਵੇ ਰੱਬ ਦੀ ਕਿਰਪਾ ਹੋਵੇ ਤੇ ਆਪਣੇ ਜੀਵਨ ਦੇ ਅੰਦਰ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨੀ ਸਿੱਖ ਇਹ ਭਾਈ ਲਾਲੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਰਤ ਦੀ ਵਡਿਆਈ ਦਿੱਤੀ ਹੈ ਕਿਰਤ ਕਰਨਾ ਨਾਮ ਜਪਣਾ ਔਰ ਵੰਡ ਛਕਣਾ ਔਰ ਸਤਿਗੁਰੂ ਮਹਾਰਾਜ ਨੇ ਆਖਿਆ ਅਸਲ ਧਰਮ ਹੀ ਇਹ ਹੈ ਜਿਹੜੀ ਗੱਲ ਆਪਾਂ ਵਿਚਾਰ ਕਰ ਰਹੇ ਸੀ ਗੁਰਮਤ ਦਾ ਧਰਮ ਗੁਰਮਤ ਦੀ ਪੂਜਾ ਪਾਠ ਬੰਦੇ ਦੀ ਜ਼ਿੰਦਗੀ ਵਿੱਚ ਹੈ ਜਿਹੜਾ ਬੰਦਾ ਇਮਾਨਦਾਰੀ ਦੇ ਨਾਲ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦਾ ਉਹ ਆਪਣੇ ਘਰ ਬੈਠਾ ਹੀ ਧਰਮ ਕਮਾ ਰਿਹਾ ਆਪਣੇ ਕੰਮ ਧੰਦੇ ਤੇ ਬੈਠਾ ਧਰਮ ਕਮਾ ਰਿਹਾ ਮਹਾਰਾਜ ਨੇ ਤਾਂ ਇਹ ਹੀ ਆਖਿਆ ਕਿ ਉਸ ਮਾਲਕ ਦੇ ਘਰ ਤਾਂ ਕਰਮਾਂ ਦੀ ਗੱਲ ਹੈ ਸਤਿਗੁਰੂ ਮਹਾਰਾਜ ਨੇ ਧਰਮ ਨੂੰ ਇਹਨਾਂ ਪੂਜਾ ਪਾਠ ਦੇ ਰਸਮੀ ਰੀਤਾਂ ਰਿਵਾਜਾਂ ਤੋਂ ਕੱਢ ਕੇ ਅਮਲੀ ਜੀਵਨ ਨਾਲ ਜੋੜਿਆ ਮਹਾਰਾਜ ਨੇ ਆਖਿਆ ਅਮਲੀ ਜੀਵਨ ਹੀ ਅਸਲ ਦੇ ਅੰਦਰ ਸੱਚਾ ਧਰਮ ਹੈ ਧਰਮ ਦੀ ਗੱਲ ਕਰਨੀ, ਧਰਮੀ ਪੁਰਖਾਂ ਦੀ ਗੱਲ ਕਰਨੀ, ਧਰਮ ਦੀ ਮਰਿਆਦਾ ਦੀ ਗੱਲ ਕਰਨੀ। ਮਹਾਰਾਜ ਨੇ ਆਖਿਆ ਜਿਹੜਾ ਬੰਦਾ ਚੰਗਾ ਕਰਮ ਕਰਦਾ, ਦੋ ਗੱਲਾਂ, ਇੱਕ ਰੱਬ ਦਾ ਨਾਂ ਜਪਣਾ, ਇੱਕ ਚੰਗੇ ਕਰਮ ਕਰਨਾ, ਇਹ ਗੁਰਮਤ ਦੇ ਧਰਮ ਦੇ ਦੋ ਸਿਧਾਂਤ ਨੇ। ਸਾਰਾ ਕੁਝ ਕਰਨ ਤੋਂ ਬਾਅਦ ਜੇ ਬੰਦੇ ਦੇ ਮਨ ਦੇ ਅੰਦਰ ਰੱਬ ਦੀ ਵਡਿਆਈ ਨਹੀਂ ਵਸੀ ਤੀ, ਉਹ ਧਰਮ ਨਹੀਂ ਹੈ, ਸਿਰਫ ਭਰਮ ਹੈ। ਧਰਮ ਦੇ ਸਾਰੇ ਪਹਿਰਾਵੇ ਧਾਰਨ ਕਰਨ ਤੋਂ ਬਾਅਦ ਵੀ ਜੇ ਜੀਵਨ ਦੇ ਅੰਦਰ ਸ਼ੁੱਭ ਗਵਣ ਨਹੀਂ ਆਏ ਤੇ ਫਿਰ ਉਹ ਧਰਮ ਨਹੀਂ ਹੈ, ਉਹ ਸਿਰਫ ਧਰਮ ਦਾ ਭਰਮ ਹੈ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਵਡਿਆਈ ਦਿੱਤੀ ਭਾਈ ਲਾਲੋ ਨੂੰ, ਕਿਰਤੀ ਨੂੰ ਆਖਿਆ ਮਹਾਰਾਜ ਨੇ, ਇਹਦੀ ਕਮਾਈ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ, ਭਾਵਨਾ ਹੈ, ਇਹ ਸੰਤ ਪੁਰਸ਼ ਹੈ। ਤੇ ਭਾਈ ਲਾਲੋ ਦੇ ਘਰ ਦੀ ਰੋਟੀ ਖਵਾ ਕੇ ਮਲਕ ਭਾਗੋ ਦਾ ਜਿਹੜਾ ਬੱਚਾ ਸੀ ਉਹਨੂੰ ਤੰਦਰੁਸਤ ਕੀਤਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਇਹ ਗੱਲ ਕਹੀ ਵੀ ਇਸ ਇਮਾਨਦਾਰੀ ਦੀ ਕਮਾਈ ਦੇ ਅੰਦਰ ਇੰਨਾ ਬਲ ਹੈ। ਤੋ ਅੱਜ ਜਿੱਥੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਨ ਗੁਰਪੁਰਬ ਮਨਾ ਰਹੇ ਹਾਂ, ਉੱਥੇ ਭਾਈ ਲਾਲੋ ਜੀ ਜਿਹੜੇ ਕਿਰਤੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸੱਚੇ ਸਿੱਖ ਸੰਤ ਰੂਪ ਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿਸ਼ੇਸ਼ ਤੌਰ ਦੇ ਉੱਤੇ ਵਡਿਆਇਆ, ਉਨ੍ਹਾਂ ਦਾ ਜਨਮ ਦਿਵਸ ਵੀ ਸਿੱਖ ਸੰਗਤਾਂ ਜਿਹੜੀ ਹੈ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾ ਰਹੀਆਂ ਹਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਮਨ ਦੇ ਅੰਦਰ ਪ੍ਰਭੂ ਦਾ ਪਿਆਰ ਨਹੀਂ ਹੈ ਤੇ ਫਿਰ ਆ ਬਾਹਾਂ ਦੇ ਉੱਤੇ ਪਾਈਆਂ ਹੋਈਆਂ ਚੂੜੀਆਂ, ਕੀਤਾ ਹੋਇਆ ਸ਼ਿੰਗਾਰ, ਇਹਦਾ ਲਾਭ ਨਹੀਂ ਹੈ ਕੋਈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸੱਚੀ ਪ੍ਰੀਤ ਤੋਂ ਬਿਨਾਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਸ਼ਹਿ ਕੰਠ ਨਾ ਲੱਗੀਆਂ ਜਲਣ ਸੇ ਬਾਹੜੀਆਂ ਹਾਂ, ਜਿਹੜੀਆਂ ਬਾਹਾਂ ਕੰਠ ਨਹੀਂ ਲੱਗੀਆਂ ਸ਼ਹਿ ਦੇ ਉਹ ਤਾਂ ਸਾੜੀ ਜਾਣ, ਉਹਨਾਂ ਦਾ ਫਾਇਦਾ ਕੀ, ਇਹਨੂੰ ਤਿਆਗ ਲਿਓ। ਜਿਹੜੀਆਂ ਚੀਜ਼ਾਂ ਸਾਨੂੰ ਪਰਮਾਤਮਾ ਦੇ ਪਿਆਰ ਨਾਲ ਨਹੀਂ ਜੋੜਦੀਆਂ, ਜਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਅੰਦਰ ਦੈਵੀ ਗੁਣ ਨਹੀਂ ਪੈਦਾ ਕਰਦੀਆਂ ਉਹ ਤਿਆਗਣੀਆਂ ਨੇ। ਜਿਹੜੀਆਂ ਚੀਜ਼ਾਂ ਸਾਨੂੰ ਪਰਮਾਤਮਾ ਦੇ ਭਾਉ ਭਾਵਨੀ ਨਾਲ ਜੋੜਦੀਆਂ ਨੇ, ਜੀਵਨ ਦੇ ਅੰਦਰ ਉੱਚਾ ਸੁੱਚਾ ਕਿਰਦਾਰ ਸਾਨੂੰ ਦਿੰਦੀਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਹੀ ਸੱਚਾ ਧਰਮ ਹੈ।
ਸਭ ਸਹੀਆ ਸਹੁ ਰਾਵਣ ਗਈਆ, ਹਉ ਦਾਦੀ ਕੈ ਦਰ ਜਾਵਾ।
ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਸਹੀਆਂ ਸਹੁ ਰਾਵਣ ਗਈਆਂ, ਐਸੀਆਂ ਸਤਸੰਗੀ ਜੀਵ ਇਸਤਰੀਆਂ ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਭੂ ਦਾ ਸੱਚਾ ਪਿਆਰ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਖਲਕਤ ਦੀ ਸੇਵਾ ਦੀ ਭਾਵਨਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਲਕ ਦੇ ਨਾਲ ਜੁੜੀਆਂ ਹੋਈਆਂ ਨੇ। ਹਾਉ ਦਾਦੀ ਪਰ ਮੈਂ ਵਿਕਾਰਾਂ ਨਾਲ ਸੜੀ ਹੋਈ, ਕੈ ਦਰ ਜਾਵਾਂ, ਕਿਹੜੇ ਦਰ ਦੇ ਉੱਤੇ ਜਾਵਾਂ, ਕਿਉਂਕਿ ਮਨ ਦੇ ਅੰਦਰ ਅਜੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੋੜਾ ਵਿਕਾਰਾਂ ਕਰਕੇ ਖਤਮ ਨਹੀਂ ਹੋਇਆ।
ਅਮਾਲੀ ਹਉ ਖਰੀ ਸੁਚੱਜੀ ਤੈ ਸਹ ਏਕ ਨਾ ਪਾਵਾ।
ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਭੈਣੇ ਬਾਹਰੀ ਤੌਰ ਦੇ ਉੱਤੇ ਮੈਂ ਬੜੀ ਖਰੀ ਤੇ ਸੁਚੱਜੀ ਬਣ ਬਣ ਦਿਖਾਉਂਦੀ ਹਾਂ, ਪਰ ਤੈ ਸ਼ਹਿ ਏਕ ਨਾ ਭਾਵਾਂ, ਇਹ ਬਾਹਰੀ ਕੀਤਾ ਹੋਇਆ ਜਿਹੜਾ ਅਡੰਬਰ ਹੈ ਇਹ ਮੇਰੇ ਮਾਲਕ ਨੂੰ ਭਾਉਂਦਾ ਨਹੀਂ ਹੈ।
ਮਾਠ ਗੁੰਦਾਈ ਪੱਟੀਆਂ ਭਰੀਐ ਮਾਂਗ ਸੰਧੂਰੇ।
ਸੁਹਾਗਣ ਜੀਵ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਸੁਹਾਗਣ ਇਸਤਰੀ ਜਿਹੜੀ ਹੈ ਉਹ ਪੱਟੀਆਂ ਗੁੰਦਦੀ ਹੈ ਔਰ ਮਾਂਗ ਦੇ ਅੰਦਰ ਸੰਧੂਰ ਪਾਉਂਦੀ ਹੈ।
ਅੱਗੇ ਗਈ ਨਾ ਮੰਨੀਆ ਮਰੇ ਵਸੂਰ ਵਸੂਰੇ।
ਪਰ ਮਾਲਕ ਦੇ ਘਰ ਜੀਵ ਦੇ ਇਹ ਕੀਤੇ ਹੋਏ ਬਾਹਰੀ ਸ਼ਿੰਗਾਰ ਜਿਹੜੇ ਹਨ ਉਹ ਪ੍ਰਵਾਨ ਨਹੀਂ ਹੁੰਦੇ ਜਿੰਨੀ ਦੇਰ ਤੱਕ ਮਨ ਦੇ ਅੰਦਰ ਸੱਚਾ ਪਿਆਰ ਨਾ ਪੈਦਾ ਹੋਵੇ, ਜਿੰਨੀ ਦੇਰ ਤੱਕ ਹਿਰਦੇ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਸੱਚੀ ਪ੍ਰੀਤ ਨਹੀਂ ਹੈ, ਜਿੰਨੀ ਦੇਰ ਤੱਕ ਸ਼ਬਦ ਦਾ ਸ਼ਿੰਗਾਰ ਨਹੀਂ ਹੈ, ਬਿਨ ਸ਼ਬਦ ਦਾ ਸ਼ੁੱਧ ਨਾ ਹੋਵੇ। ਜੇ ਅਨੇਕ ਕਰੇ ਸ਼ਿੰਗਾਰ ਪਿਰਕੀ ਸਾਰ ਨਾ ਦੂਜੇ ਜਾਂ ਨਹੀਂ ਦੂਜੇ ਭਾਏ ਪਿਆਰ, ਸਾਕ ਸੁੱਧ ਸਾਕ ਲੱਖਣੀ ਨਾਨਕ ਨਾਰੀ ਵਿੱਚ ਪੁਨਾਰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਿੰਗਾਰ ਕਰਨਾ ਤੇ ਫਿਰ ਸ਼ਬਦ ਦਾ ਸ਼ਿੰਗਾਰ ਕਰ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ, ਤਿਆਗ ਸਿਆਣਪ ਚਾਤਰੀ ਤੂੰ ਜਾਂ ਚਾਕਰੀ ਤੂੰ ਜਾਣ ਗੋਪਾਲੈ ਸੰਗਰੀ, ਭਰਤਾ ਕਹੇ ਸੁਮਾਣੀ ਐ ਇਹ ਸ਼ਿੰਗਾਰ ਬਣਾਏ ਰੀ, ਦੂਜਾ ਭਾਉ ਵਿਸਾਰੀ ਐ ਇਹ ਤੰਬੋਲਾ ਖਾਏ ਰੀ। ਜੇ ਸ਼ਿੰਗਾਰ ਕਰਨਾ ਜੀਵ ਇਸਤਰੀ ਜਿਸ ਨਾਲ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ ਤੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਰੰਗ, ਹਿਰਦੇ ਦੇ ਅੰਦਰ ਉਹਦਾ ਪਿਆਰ ਪੈਦਾ ਕਰ, اس دے پیار تو بنا کیتے ہوئے اے باری شنگار جڑے ہن ستگرو سچے پاتشاہ کہندے مالک دے در دے اتے پروان نہیں ہوندے.
میں رو بندی سب جگ رنا اونڑے وڑھو پنکھیرو.
ستگرو سچے پاتشاہ جی کہندے نے جیو استری دی اوستھا اے ہے کہ ایہو جی ترس والی اوستھا روندی تو بھاو من دے اندر اینا پرماتما تو وچھڑ کے وجوگ پیدا ہو رہا ہے اینا من دے اندر دکھ پیدا ہو رہا ہے کہ میری حالت دیکھ کے قدرت بھی میرے تے ترس کر رہی ہے لوگ بھی میرے تے ترس کر رہے ہیں.
ایک نارنا میرے تن کا برہا جنہا پر ہو بچھوڑی.
جیڑی چیز اندروں پرماتما دے بچھوڑے کر کے بنی ہوئی سی وجوگ دی اوستھا ستگرو مہاراج اس جیو دے من دی اوستھا دا ورنن کردے نے اجے تک اس اوستھا دے اندر پرورتن نہیں ہویا.
سپنے آیا پی گیا میں جل بھریا رو.
من دے اندر وجوگ دی اے اوستھا بنی ہوئی ہے کہ مالک تو اپنی قدرت دے اندر دیدار تا دینا ہے درشن تا دینا ہے پلک پر لئی سکھ بھی دینا ہے آنند بھی محسوس ہوندا ہے پر اجے ملاپ دا جڑا اپیدتا دا جڑا لیو دا جڑا سہج دا پرم آنند ہے جڑی تریا اوستھا ہے اجے تک او پراپت نہیں ہوئی. مالک تو سپنے دے اندر آ کے کھن ماتر واسطے آنند دینا ہے پھر تو جڑا من دے اندر وجوگ وچھوڑے دا احساس پیدا ہو جاندا ہے تے پھر تینوں یاد کر کر کے میریاں اکھاں دے اندروں نیر وگدا ہے.
آئے نہ سکا تجھ کن پیارے بھیج نہ سکا کوئی.
یہ وجوگی من دی اوستھا ہے جس بندے دے من دے اندر پربھو دا وجوگ دا احساس پیدا ہو جاندا ہے برہا دا بھاو پیدا ہو جاندا ہے یہ اس من دے ایموشنز نے ولولے نے کیونکہ ہر بندہ ایک اپنی اپنی مانسک اوستھا نال جڑیا ہوا ہے. جس بندے نو مالک دی کرپا دے نال جیون دے اندر برہا دی دات پراپت ہو جاندی ہے پھر ایسے برہا کوٹھا بندہ جڑا ہے اس دے من دے ولولے نے مالک میں تیرے تک آ بھی نہیں سکدا میرے اندر اینی سمرتھا نہیں ہے میرے اندر اتنا بل نہیں ہے بھیج نہ سکا کوئی تے ہور میرے کول سادھن بھی کوئی نہیں کہ میں اپنے من دی گل کسے دوجے راہی تیرے تک کر سکاں.
آؤ سپاگی نیندڑیے مت سہو دیکھا سوئے.
ستگرو سچے پاتشاہ جی کہندے نے جیو دی ایہی من دے اندر بھاونا ہوندی ہے کہ او سماں دوبارہ بن آوے بھاویں سپنے دے اندر ہی پرماتما دے دیدار ہو جان بھاویں کھن پنگری. سن یار ہمارے سجن ایک کروں بینتی تس موہن لال پیارے ہوں پیوں کھجنتی تس دس پیارے سر تری اتارے ایک پوری درشن دی جائے نین ہمارے پری رنگ رنگارے ایک تل پی نا تیری جے ایک سکنٹ واسطے بھی من نو مالک تیرے درشنا تو بنا چین نہیں آوندا.
اے صاحب کی بات جے آکھے کہو نانک کیا دیجے.
تے ستگرو سچے پاتشاہ جی کہندے نے پھر اس برہو کنٹھے جیب دے من دی اوستھا ہے کہ مینوں کوئی بندہ اس مالک دی جے گل کر کے سناوے تے صاحب کی بات جے آکھے کہو نانک کیا دیجے میں انہوں کی بھیٹا کراں جڑا مالک مینوں تیرے گل کر کے سناوے تیری وڈیائی کر کے سناوے.
سیس وڈے کر دے سن دیجے دن سر سیو کریجے.
اچارن کرو جی ستنام سری واہ. سیس بڑے کر بیسن دی جائے بن سر سیو کری جائے میں اپنا سر وڈ کے انہوں بہن واسطے دواں تے پھر بنا سورت سر تو اس دی سیوا کراں. اینی من دے اندر پرماتما دے ملاپ دی تانگ ہے جویں مہاراج نے آکھیا کھمب بے کاندڑے جے لہاں کنا سامی تول تن جڑی اپنا اپنے لہاں سجن ٹول. پرماتما جے تینوں ملن واسطے مینوں کتوں مل کھمب ملدے ہون تا میں اپنے سواس ویچ کے بھی وہ کھمب خرید لواں جے دے نال اڈ کے میں تیرے دیدار کر سکاں. تو ستگرو سچے پاتشاہ کہندے نے جیڑا مینوں میرے مالک دی وڈیائی سربن کرائے ਜਿਹੜਾ ਮੈਨੂੰ ਮੇਰੇ ਮਾਲਕ ਦੇ ਗੁਣ ਦ੍ਰਿੜ ਕਰਾਏ, ਮੈਂ ਉਹਨੂੰ ਕੀ ਅਰਪਣ ਕਰਾਂ, ਮੈਂ ਉਹਨੂੰ ਆਪਣਾ ਸੀਸ ਵੱਢ ਕੇ ਅਰਪਣ ਕਰਾਂ ਔਰ ਬਿਨਾਂ ਸਿਰ ਤੋਂ ਉਹਦੀ ਸੇਵਾ ਕਰਾਂ।
ਕਿਉਂ ਨਾ ਮਰੀ ਜੈ ਜੀਅੜਾ ਨਾ ਦੀ ਜੈ ਜਾ ਸਹੁ ਭਇਆ ਵਿਡਾਣਾ।
ਤੇ ਅੰਤਿਮ ਪੰਕਤੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਿਉਂ ਨਾ ਮਰੀ ਜੈ ਜੀਅੜਾ ਨਾ ਦੀ ਜੈ ਜਾ ਸਹੁ ਭਇਆ ਵਿਡਾਣਾ। ਜਦੋਂ ਮਾਲਕ ਦੂਰ ਹੋਵੇ, ਮਾਲਕ ਤੋਂ ਵਿਛੋੜਾ ਹੋਵੇ, ਤੇ ਫਿਰ ਮਾਲਕ ਦਾ ਵਿਛੋੜਾ ਦੂਰ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਆਪਣਾ ਆਪ ਖਤਮ ਕਰ ਦਿਆ। ਕਿਉਂ ਨਾ ਮਰੀਜਾ, ਕਿਉਂ ਨਾ ਮਾਰੀ ਜਾਵਾਂ, ਜੀਵੜਾ ਦੀਜਾ, ਆਪਣਾ ਜੀਵੜਾ, ਆਪਣਾ ਹਿਰਦਾ ਅਰਪਣ ਕਰਦਿਆਂ, ਭਾਵ ਪਰਮਾਤਮਾ ਤੋਂ ਬਣੇ ਹੋਏ ਵਿਛੋੜੇ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਦ੍ਰਿੜ ਕਰਾਈ ਹੈ। ਭਾਈ, ਜੇ ਮਾਲਕ ਦਾ ਮਿਲਾਪ ਚਾਹੁੰਦਾ, ਜੇ ਮਾਲਕ ਦੀ ਬਖਸ਼ਿਸ਼ ਚਾਹੁੰਦਾ, ਤੇ ਮਨ ਦੇ ਅੰਦਰੋਂ ਆਪਾ ਭਾਵ ਖਤਮ ਕਰ, ਮਨ ਦੇ ਅੰਦਰੋਂ ਹਉਮੈ ਭਾਵ ਦੂਰ ਕਰਕੇ ਸਤਿਗੁਰੂ ਦੇ ਚਰਨੀ ਲੱਗ, ਸਤਿਗੁਰੂ ਦਾ ਪੱਲਾ ਫੜ, ਆਪਾ ਭਾਵ ਤਿਆਗ ਕੇ ਜਿਹੜਾ ਬੰਦਾ ਗੁਰੂ ਦੀ ਸ਼ਰਨ ਵਿਚ ਪੈਂਦਾ, ਗੁਰੂ ਦਾ ਪੱਲਾ ਫੜਦਾ, ਉਹਦਾ ਬਣਿਆ ਹੋਇਆ ਪਰਮਾਤਮਾ ਤੋਂ ਵਿਛੋੜਾ ਜਿਹੜਾ ਹੈ ਉਹ ਖਤਮ ਹੋ ਜਾਂਦਾ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਏ ਹੀ ਇਸ ਸੰਸਾਰ ਦੇ ਅੰਦਰ ਉਸ ਮਾਲਕ ਦੇ ਨਾਲ ਸਾਡਾ ਮਿਲਾਪ ਕਰਾਉਣ ਵਾਸਤੇ ਹਨ। ਤੇ ਸਤਿਗੁਰੂ ਜੀ ਕਿਰਪਾ ਕਰਨ, ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣ ਜੀ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਆਪ ਸਮੂਹ ਸੰਗਤ ਦਾ, ਭਾਈ ਸਾਹਿਬ ਜੀ ਦਾ। ਆਓ ਅੰਤਮ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸੀਸ ਵੱਡੇ ਕਰ ਬੈਸਣ ਦੀ ਜੈ, ਵਿਣ ਸਿਰ ਸੇਵ ਕਰੀ ਜੈ, ਕਿਉਂ ਨਾ ਮਰੀ ਜੈ ਜੀਅੜਾ ਨਾ ਦੀ ਜੈ ਜਾ ਸਹੁ ਭਇਆ ਵਿਡਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।